बाणी गुरु गुरु है बाणी विच बाणी अमृत सारे गुरबाणी कह सेवक जन मन प्रतख गुरु निस्तारे ज्यों बुलावै त्यों बोला स्वामी कुदरत कवन हमारी साध संग नानक जस गायो जो प्रभ की अत प्यारी साध संग नानक जस गायो जो प्रभ की अत प्यारी। परम सत्कार योग छत्र चवर तखत दे मालक तन तन साहिब सतगुरु श्री गुरु ग्रंथ साहिब महाराज सच्चे पातशाह जी दी पावन पवित्र निघी गोद दे अंदर विराजमान गुरु प्यारी गुरु सवारी सत संगत जी वडभागे हाँ असी सारे जिन्हां नूं साहिबां दे पावन हजूर बैठ करके गुरबाणी कीर्तन श्रवण करन दा सुभाग समा प्राप्त होया। धन धन सतगुरु श्री गुरु ग्रंथ साहिब महाराज सच्चे पातशाह जी की पावन बाणी दे विच्चों भाई साहिब होरां ने बड़े ही प्यार दे नाल आप जी नूं शब्द श्रवण करवाए ने। चार सलोक जिहड़े भाई साहिब होरां ने इस शब्द तों पहलां पढ़े सी कबीर रोड़ा होए रहो बाटका तज मन का अभिमान ऐसा कोई दास होए ताहे मिले भगवान। कबीर रोड़ा हुआ ता क्या भया अंथी को दुख दे ऐसा तेरा दास है ज्यों धरनी मैं खे। कबीर खे हुई ता क्या भया जो उड़ लागे अंग हरजन ऐसा चाहिए ज्यों पानी सरबंग। कबीर पानी हुआ ता क्या भया सीरा ताता होए हर जन ऐसा चाहिए जैसा हर ही होए। ये जड़े श्लोक ने जदों आप इन्हों उपरली नज़र दे नाल पढ़ांगे इन्हों जदों देखांगे भी रस्ते दा रोड़ा बनन की गल कबीर साहब कर रहे ने ते मिट्टी बनन की गल कर रहे ने पानी बनन की गल कर रहे ने फिर सानू इन्हां गल्लां नूं विचारना जरूरी होएगा भी पत्थर च ऐसा किहड़ा गुण सी जिहदे करके कबीर साहब ने उदाहरण दित्ती मिट्टी च ऐसी की खासियत सी पानी दे विच ऐसी की खासियत सी जिहड़ी उन्हां ने इन्हां सलूकां दे विच दर्ज कीती। हुण गल है अखीर दे विच उन्हां ने नबेड़ी है भी हरी दा जन ऐसा चाहीदा है भी जैसा हरी है उहदे वर्गा ही चाहीदा है अलग अलग वरायटी नहीं चाहीदी। हुण जदों इस गल नूं असीं समझणा है इन्हां चार श्लोकां चों गल समझ नहीं पैणी इह कित्थों समझ आएगी। गुरु की बाणी दा बचन है गुर की बाणी गुर ते जाति। गुरु की बाणी दा जिहड़ा भेद है वह गुरु दे कोलों ही पता लगना है किसी होर पुस्तक दे विचों नहीं लगना भी कोई होर वक्री किताब लिखी है। गुरु की गल गुरु ही समझ आएगा क्योंकि बाणी का यह फैसला है कि भुले सिख गुरु समझाए उजड़ जाते मार्ग पाए वह भुलिया होया नूं रस्ता दिखाउण वाला है। जदों आपां कबीर साहब के सलोक पढ़ते हाँ एक गल हमेशा असीं ध्यान च रखी है क्योंकि जिन्हें भी असीं इत्थे बैठे हाँ बहुत घट्टे होणगे जिन्हां ने सहज पाठ किया होएगा नहीं तो ज़्यादा साडा समा जिहड़ा है वह सुणन सुणाउण ते लंघिया है भी कितों दो गल्लां सुन लईआं ते साडा कम सर गया। जदों कि हर एक सिख का यह फर्ज बनता है भी वह गुरु ग्रंथ साहिब की बाणी के आप दर्शन करे रमाला चुके नहीं वह तो कर ही लैंदा हर एक बंदा। दर्शना का असली भाव भी गुरु की बाणी नूं समझ के पढ़न दे नाल है भी ये बाणी समझ के पढ़ी गई उन्हूं कहिंदे ने दर्शन। ਤੇ ਗੁਰੂ ਪਾਤਸ਼ਾਹ ਨੇ ਜਦੋਂ ਇਹ ਪਾਵਨ ਬਾਣੀ ਦੇ ਵਿੱਚ ਸਲੋਕ ਦਰਜ ਕੀਤੇ ਤੇ ਕੋਈ ਵੀ ਸਲੋਕ ਜਿਹੜਾ ਕਬੀਰ ਸਾਹਿਬ ਦਾ ਜਾਂ ਬਾਬਾ ਫਰੀਦ ਦਾ ਲਿਖਿਆ ਹੋਇਆ ਜਾਂ ਗੁਰੂ ਪਾਤਸ਼ਾਹ ਨੇ ਜਿਹੜੀ ਗੱਲ ਸਾਨੂੰ ਸਮਝਾਈ ਉਸ ਸਮਝਾਈ ਇਸ ਤਰੀਕੇ ਨਾਲ ਵੀ ਪਹਿਲਾਂ ਆਪਣੇ ਆਪ ਨੂੰ ਸੰਬੋਧਨ ਕੀਤਾ ਆਪਣੇ ਤੇ ਲਿਆ ਕੇ ਗੱਲ ਫਿਰ ਅਗਾਂਹ ਗੱਲ ਨੂੰ ਸਮਝਾਉਣ ਦਾ ਉਹਨਾਂ ਨੇ ਪਰਉਪਕਾਰ ਕੀਤਾ। ਅਸੀਂ ਜਦੋਂ ਇਹਨਾਂ ਸਲੋਕਾਂ ਨੂੰ ਸਮਝਣਾ ਕਿਉਂਕਿ ਹਰੀ ਦਾ ਜਨ ਹਰੀ ਵਰਗਾ ਉਦੋਂ ਹੀ ਬਣ ਸਕਦਾ ਜਦੋਂ ਉਹਦੇ ਨਾਲ ਜੁੜਿਆ ਹੋਇਆ ਤੇ ਜੇ ਉਹ ਟੁੱਟਿਆ ਹੋਇਆ ਤੇ ਫਿਰ ਉਹ ਹਰੀ ਵਰਗਾ ਨਹੀਂ ਬਣ ਸਕਦਾ। ਫਿਰ ਜੁੜਨ ਵਾਸਤੇ ਕਬੀਰ ਸਾਹਿਬ ਨੇ 125 ਨੰਬਰ ਸਲੋਕ 26, 27, 28 ਤੇ 29 ਉਹਨਾਂ ਸਲੋਕਾਂ ਨੂੰ ਸਾਨੂੰ ਵਿਚਾਰਨਾ ਪਏਗਾ। ਜਦੋਂ ਕਬੀਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਬੀਰ ਚੱਕਈ ਜੋ ਨਿਸ ਬਿਛੁਰੈ ਆਏ ਮਿਲੈ ਪ੍ਰਭਾਤ ਜੋ ਨਰ ਬਿਛੁਰੇ ਰਾਮ ਸਿਓ ਨਾ ਦਿਨ ਮਿਲੇ ਨਾ ਰਾਤ। ਚੱਕਵੀ ਤੇ ਚੱਕਵੇ ਦੀ ਉਦਾਹਰਣ ਦਿੱਤੀ ਹੈ, ਮੈਂ ਤੇ ਦੇਖਿਆ ਨਹੀਂ, ਸੁਣਿਆ ਹੀ ਹੈ, ਪੜ੍ਹਿਆ ਹੀ ਹੈ, ਕਿਉਂ ਜੇ ਮੈਂ ਦੇਖਾਂਗਾ ਫਿਰ ਮੈਂ ਕਹਿ ਵੀ ਦੇਵਾਂਗਾ ਵੀ ਮੈਂ ਦੇਖਿਆ। ਪ੍ਰੋਫੈਸਰ ਸਾਹਿਬ ਨੇ ਲਿਖਿਆ ਵੀ ਆਮ ਖਿਆਲ ਹੈ ਬਈ ਜਿਹੜੀ ਚੱਕਵੀ ਤੇ ਚੱਕਵਾ ਰਾਤ ਨੂੰ ਵਿਛੜ ਜਾਂਦੇ ਨੇ ਤੇ ਜਦੋਂ ਵਿਛੜਦੇ ਨੇ ਫਿਰ ਇੱਕ ਦੂਜੇ ਦੇ ਵਿਛੋੜੇ ਦੇ ਵਿੱਚ ਜਿਹੜੇ ਕੂਕਦੇ ਨੇ ਪੁਕਾਰ ਕਰਦੇ ਨੇ ਵੀ ਸਾਡਾ ਵਿਛੋੜਾ ਹੋ ਗਿਆ। ਹੁਣ ਚੱਕਵੀ ਚੱਕਵਾ ਵਿਛੜਦੇ ਨੇ ਮਿਲਦੇ ਨੇ ਇਸ ਗੱਲ ਨਾਲ ਫਰਕ ਨਹੀਂ ਪੈਂਦਾ, ਗੱਲ ਚੱਕਵੀ ਤੇ ਚੱਕਵੇ ਨੂੰ ਮੁੱਖ ਰੱਖ ਕੇ ਸਾਨੂੰ ਸਮਝਾਈ ਹੈ। ਤੇ ਕਹਿਣ ਲੱਗੇ ਵੀ ਜਦੋਂ ਉਹ ਪ੍ਰਭਾਤ ਹੁੰਦੀ ਹੈ ਉਸ ਸਮੇਂ ਆ ਕੇ ਮਿਲ ਜਾਂਦੇ ਨੇ, ਪਰ ਜੋ ਨਰ ਵਿਛੜੇ ਰਾਮ ਸਿਓ ਨਾ ਦਿਨ ਮਿਲੇ ਨਾ ਰਾਤ। ਹੁਣ ਜਿਹੜਾ ਮਨੁੱਖ ਸੱਚ ਨਾਲੋਂ ਟੁੱਟਿਆ ਹੋਇਆ, ਇੱਕ ਨਾਲੋਂ ਟੁੱਟਿਆ ਹੋਇਆ, ਉਹ ਨਾ ਦਿਨੇ ਮਿਲ ਰਿਹਾ ਤੇ ਨਾ ਰਾਤੀ ਉਹਦੇ ਮਿਲਣ ਦੀ ਕੋਈ ਆਸ ਹੈ, ਕਿਉਂਕਿ ਉਹਦਾ ਸਾਰਾ ਜਿਹੜਾ ਦਾਰੋ ਮਦਾਰ ਹੈ ਉਹ ਕਿੱਥੇ ਖਲੋਤਾ ਹੋਇਆ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਬਸ ਇੱਥੇ ਖਲੋਤੀ ਹੋਈ ਹੈ ਸਾਡੀ ਗੱਲ। ਤੇ ਕਬੀਰ ਸਾਹਿਬ ਉੱਥੇ ਸੰਕੇਤ ਦੇ ਰਹੇ ਨੇ ਵੀ ਚੱਕਵੀ ਦਾ ਤੇ ਚੱਕਵੇ ਦਾ ਵਿਛੋੜਾ ਤੇ ਇੱਕ ਰਾਤ ਦਾ, ਉਹ ਤੇ ਮਿਲ ਜਾਂਦੇ ਨੇ, ਪਰ ਮਨੁੱਖ ਤੂੰ ਕਦੋਂ ਮਿਲੇਗਾ। ਜਦੋਂ ਆਪਾਂ 12ਵਾਂ ਦੀ ਬਾਣੀ ਪੜ੍ਹਦੇ ਹਾਂ ਇਹੋ ਹੀ ਤੇ ਗੁਰੂ ਪਾਤਸ਼ਾਹ ਨੇ ਸੰਕੇਤ ਦਿੱਤਾ ਵੀ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਂ। ਸਮਝਾਇਆ ਵੀ ਕਿ ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸ਼ਾਂਖ ਕੁਮਲਾਵਤੀ ਉਪਜੈ ਨਾਹੀ ਦਾਮ। ਕਹਿਣ ਲੱਗੇ ਵੀ ਇਸ ਤਰੀਕੇ ਨਾਲ ਉਹਨਾਂ ਉਸ ਗਾਂ ਦਾ ਵੀ ਕੋਈ ਫਾਇਦਾ ਨਹੀਂ, ਗਾਂ ਨੂੰ ਗੱਲ ਨਹੀਂ ਸਮਝਾਈ, ਗੱਲ ਸਾਡੀ ਚੱਲ ਰਹੀ ਹੈ। ਤੇ ਕਬੀਰ ਸਾਹਿਬ ਕਹਿਣ ਲੱਗੇ ਵੀ ਜੇ ਤੂੰ ਭਾਈ ਮਿਲਣ ਦੀ ਉਹਦੇ ਨਾਮ ਦੇ ਉਹਦੇ ਸੱਚ ਨਾਲ ਜੁੜਨ ਦੀ ਕਦੇ ਅੰਦਰ ਤਾਗੀਦ ਹੀ ਨਹੀਂ ਕੀਤੀ, ਕਦੇ ਉਦਮ ਹੀ ਨਹੀਂ ਕੀਤਾ, ਫਿਰ ਤੂੰ ਤੇ ਕਦੇ ਵੀ ਨਹੀਂ ਮਿਲ ਸਕਦਾ, ਕਿਉਂਕਿ ਗੁਰੂ ਨੂੰ ਮਿਲਣ ਵਾਸਤੇ ਗੁਰੂ ਦੇ ਗਿਆਨ ਦੀ ਪ੍ਰਾਪਤੀ ਵਾਸਤੇ ਉਦਮ ਹੈ, ਜੇ ਅਸੀਂ ਉਦਮ ਨਹੀਂ ਕਰਾਂਗੇ ਫਿਰ ਗੱਲ ਨਹੀਂ ਬਣਨੀ। ਤੇ ਕਹਿਣ ਲੱਗੇ ਜੇ ਤੂੰ ਵਿਛੜਿਆ ਰਿਹਾ ਨਾ, ਫਿਰ ਚੇਤਾ ਰੱਖੀ। ਉਹਨਾਂ ਨੇ ਅੱਗੇ ਸ਼ੰਖ ਦੀ ਉਦਾਹਰਣ ਦਿੱਤੀ ਹੈ, ਸਮੁੰਦਰ ਦੇ ਵਿੱਚੋਂ ਅਸੀਂ ਦੇਖਿਆ ਵੀ ਸੰਖ ਆਮ ਅਸੀਂ ਦੇਖਦੇ ਹਾਂ ਤੇ ਮੰਦਰਾਂ ਚ ਵਜਾਏ ਜਾਂਦੇ ਨੇ, ਹੁਣ ਤੇ ਗੁਰਦੁਆਰਿਆਂ ਚ ਵੀ ਵੱਜਣ ਲੱਗ ਪਏ, ਪਰ ਇਹ ਗੁਰਮਤ ਦਾ ਫਲਸਫਾ ਨਹੀਂ। ਉਹ ਕਹਿਣ ਲੱਗੇ ਕਬੀਰ ਰਹਿ ਨਾਇਰ ਬਿਛੋਰਿਆ ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ। ਹੁਣ ਉਦਾਹਰਨ ਸੰਖ ਦੀ ਦਿੱਤੀ, ਕਹਿਣ ਲੱਗੇ ਜਦੋਂ ਤੱਕ ਉਹ ਸਮੁੰਦਰ ਦੇ ਵਿੱਚ ਹੈ, ਸਮੁੰਦਰ ਦੇ ਪਾਣੀ ਦੇ ਵਿੱਚ ਹੈ, ਉਦੋਂ ਤੱਕ ਉਹ ਚੀਕ ਚਿਹਾੜੇ ਤੋਂ ਬਚਿਆ ਹੋਇਆ, ਜਿਉਂ ਹੀ ਸਮੁੰਦਰ ਤੋਂ ਉਹਦਾ ਵਿਛੋੜਾ ਹੁੰਦਾ ਫਿਰ ਰੋਜ਼ ਸਵੇਰੇ ਸੂਰਜ ਉੱਗਦਿਆਂ ਸਾਰ ਮੰਦਰਾਂ ਦੇ ਵਿੱਚ ਕਹਿਣ ਲੱਗੇ ਉਹਨੂੰ ਵਜਾਇਆ ਜਾਂਦਾ। ਹੁਣ ਸੰਖ ਵਜਾਏ ਜਾਣ ਨਾ ਵਜਾਏ ਜਾਣ ਇਸ ਗੱਲ ਨਾਲ ਫਰਕ ਨਹੀਂ ਪੈਂਦਾ, ਗੱਲ ਕੀ ਸਮਝਾਈ ਵੀ ਜਦੋਂ ਤੱਕ ਮਨੁੱਖ ਆਪਣੇ ਆਧਾਰ ਆਪਣੇ ਇੱਕ ਆਧਾਰ ਦੇ ਨਾਲ ਜੁੜਿਆ ਹੋਇਆ ਉਦੋਂ ਤੱਕ ਉਹ ਜਿਹੜੇ ਚਾਰ ਛਪੇਰੇ ਵਿਕਾਰ ਦੁਖੀ ਕਰਦੇ ਨੇ ਉਹਨਾਂ ਦੇ ਚੀਕ ਚਿਹਾੜੇ ਤੋਂ ਬਚਿਆ ਰਹਿੰਦਾ, ਪਰ ਜਿਸ ਦਿਨ ਉਹਦਾ ਵਿਛੋੜਾ ਇੱਕ ਨਾਲੋਂ ਹੋ ਜਾਂਦਾ ਫਿਰ ਉਹ ਦਿਨ ਰਾਤ ਬਿਲਲਾਪ ਕਰਦਾ। ਕਿਵੇਂ? ਜਦੋਂ ਆਪਾਂ ਬਾਣੀ ਚੋਂ ਪੜ੍ਹਦੇ ਹਾਂ ਨਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਵਿਛੋੜਾ ਜਦੋਂ ਪੈ ਗਿਆ, ਇਹ ਜੀਵਨ ਦੀ ਜਿਹੜੀ ਖੇਡ ਬਣ ਜਾਣੀ ਆ ਵੀ ਹਰ ਵੇਲੇ ਬੰਦਾ ਕਲਪਿਆ ਹੋਇਆ। ਸਾਰੇ ਕੋਹੜੀ ਤੇ ਨਹੀਂ ਤੁਰੇ ਹੋਏ, ਕੋਹੜੀ ਆਸ਼ਰਮ ਬਣ ਗਏ ਵੀ ਇਹ ਸਮਾਜ ਵਿੱਚ ਨਾ ਤੁਰ ਫਿਰ ਸਕਣ, ਇਹਨਾਂ ਨੂੰ ਵੱਖਰੇ ਤੌਰ ਤੇ ਸੰਭਾਲਿਆ ਜਾਏ। ਪਰ ਜਿਹੜਾ ਮਨ ਦਾ ਕੋਹੜ ਹੈ ਸਾਡੇ, ਇਹ ਤੇ ਹਰ ਵੇਲੇ ਸਾਡੇ ਨਾਲ ਹੀ ਹੈ। ਜਿਹੜੇ ਮਨ ਦੇ ਕੋਹੜੀ ਨੇ, ਹਰ ਵੇਲੇ ਅੰਦਰ ਵਿਲਾਪ ਲੱਗਿਆ ਹੋਇਆ, ਤਪੇ ਪਏ ਨੇ ਅੰਦਰੋਂ। ਤੇ ਮਹਾਰਾਜ ਕਹਿਣ ਲੱਗੇ ਵੀ ਇਹ ਹੋਇਆ ਕਿਉਂ? ਕਿਉਂਕਿ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਬਿਣ ਬੋਲੇ ਜਾਣੇ ਸਭ ਸੋਏ। ਹੁਣ ਇਹਦਾ ਭਾਵ ਕੀ ਆ ਵੀ ਬਿਣ ਬੋਲੇ ਜਾਣੇ ਸਭ ਸੋਏ, ਬਹੁਤਾ ਬੋਲਣ ਝੱਖਣ ਹੋਏ? ਉਹ ਕਹਿੰਦੇ ਵੀ ਇੱਕ ਤੇ ਤੂੰ ਸੱਚ ਨਾਲੋਂ ਟੁੱਟਿਆ ਹੋਇਆ। ਆਪਾਂ ਸੌਖਾ ਸਮਝੀਏ ਵੀ ਇੱਕ ਤੇ ਤੂੰ ਸੱਚ ਨਾਲੋਂ ਟੁੱਟਿਆ ਹੋਇਆ, ਤੇ ਫਿਰ ਉਹ ਸੱਚ ਦੇ ਗੁਣਾਂ ਦਾ ਧਾਰਨੀ ਨਹੀਂ, ਤੇ ਫਿਰ ਤੂੰ ਕਹਿੰਦਾ ਵੀ ਰੱਬ ਮੇਰੀ ਸੁਣਦਾ ਨਹੀਂ, ਗੁਰੂ ਮੇਰੀ ਸੁਣਦਾ ਨਹੀਂ। ਫਿਰ ਉਹ ਤੇਰਾ ਜਿਹੜਾ ਝੱਖ ਮਾਰੀ ਹੋਈ ਹੈ, ਜਿਹੜਾ ਤੇਰਾ ਦੋਸ਼ ਦਿੱਤਾ ਗਿਆ, ਜਿਹੜੀ ਤੂੰ ਸ਼ਿਕਾਇਤ ਕਰ ਰਿਹਾ, ਉਹ ਤੇਰਾ ਕੀ ਹੈ? ਬਹੁਤਾ ਬੋਲਣ ਝੱਖਣ ਹੋਏ, ਬਿਣ ਬੋਲੇ ਜਾਣੇ ਸਭ ਸੋਏ। ਕਹਿੰਦੇ ਸ਼ੁਕਰ ਕਰ ਉਸ ਪਰਮਾਤਮਾ ਦਾ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੇ ਸਭ ਜਾ। ਉਹਨੇ ਮਾਂ ਦੇ ਗਰਭ ਦੇ ਵਿੱਚ ਵੀ ਤੈਨੂੰ ਰੱਖਿਆ। ਕਹਿਣ ਲੱਗੇ ਇਸ ਕਰਕੇ ਤੂੰ ਉਹਦੇ ਨਾਲੋਂ ਵਿਛੜ ਨਾ, ਉਹਦੇ ਤੋਂ ਦੂਰ ਨਾ ਹੋ, ਉਹਦੇ ਨਾਲ ਜੁੜਿਆ ਰਹਿ, ਫਿਰ ਤੂੰ ਚੀਕ ਚਹਾੜੇ ਚ ਨਹੀਂ ਫਸੇਗਾ, ਫਿਰ ਤੂੰ ਦੁਖੀ ਨਹੀਂ ਹੋਏਗਾ, ਤੇਰਾ ਬੈਲੈਂਸ ਬਣ ਜਾਏਗਾ ਜ਼ਿੰਦਗੀ ਦਾ ਵੀ ਜੋ ਨਰ ਦੁੱਖ ਮੈਂ, ਦੁੱਖ ਨਹੀਂ ਮਾਨੈ ਸੁਖ ਸਨੇਹ, ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਕਹਿੰਦੇ ਤੇਰਾ ਬੈਲੈਂਸ ਬਣ ਜਾਏਗਾ। ਪਰ ਹੋਇਆ ਕੀ? ਕਹਿਣ ਲੱਗੇ ਵੀ ਉੱਥੇ ਸੰਕੇਤ ਦੇ ਰਹੇ ਨੇ ਵੀ ਜਦੋਂ ਤੱਕ ਸੰਖ ਜਿਹੜਾ ਸੀ ਸਮੁੰਦਰ ਵਿੱਚ ਸੀ, ਉਦੋਂ ਤੱਕ ਉਹ ਚੀਕ ਚਿਹਾੜੇ ਤੋਂ ਬਚਿਆ ਸੀ। ਜਦੋਂ ਤੱਕ ਅਸੀਂ ਗੁਰੂ ਦੇ ਗੁਣਾਂ ਦੇ ਵਿੱਚ ਜੀਵਾਂਗੇ, ਅਸੀਂ ਵੀ ਉਸ ਵਿਕਾਰਾਂ ਦੀ ਹਲਚਲ ਤੋਂ, ਵਿਕਾਰਾਂ ਦੀ ਨੇ ਜਿਹੜਾ ਦੁਖੀ ਕਰਨਾ ਸਾਨੂੰ, ਉਹ ਤੋਂ ਬਚੇ ਰਵਾਂਗੇ, ਫਿਰ ਅਸੀਂ ਦੁਖੀ ਨਹੀਂ ਹੋਵਾਂਗੇ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਇਹ ਵਿਚਾਰ ਬਾਬਾ ਕਬੀਰ ਜੀ ਦੇ ਰਾਹੀਂ ਜਿਹੜੀ ਉਹਨਾਂ ਨੇ ਉਚਾਰੀ ਸੀ ਸਾਡੇ ਤੱਕ ਪਹੁੰਚਾਈ, ਫਿਰ ਉਹਨਾਂ ਨੇ ਅੱਗੇ ਸਲੋਕ ਲਿਖਿਆ, ਕਿਉਂ ਨਹੀਂ ਮਿਲ ਰਹੀ? ਕਹਿੰਦੇ ਨਾ ਮਿਲਣ ਦਾ ਕਾਰਨ ਕੀ ਹੈ? ਕਹਿਣਗੇ ਕਬੀਰ ਸੂਤਾ ਕਿਆ ਕਰੈ, ਜਾਗ ਰੋਏ ਪੈ ਦੁੱਖ, ਜਾ ਕਾ ਬਸ ਗੁਰ ਮੈਂ, ਸੇ ਕਿਉਂ ਸੋਵੈ ਸੁਖ। ਹੁਣ ਕਹਿਣ ਲੱਗੇ ਵੀ ਜਾਗ ਰੋਏ ਪੈ ਦੁੱਖ ਦਾ ਅਰਥ ਕੀ ਹੈ? ਕਹਿਣ ਲੱਗੇ ਵੀ ਤੇਰਾ ਵਿਛੋੜਾ ਤੇਰੇ ਗੁਰੂ ਨਾਲ ਹੋਇਆ ਹੋਇਆ, ਤੂੰ ਉਹਦੇ ਗੁਣਾਂ ਨੂੰ ਜ਼ਿੰਦਗੀ 'ਚ ਜਿਉਂਦਾ ਨਹੀਂ, ਨਾ ਤੂੰ ਉਦਮ ਕਰਦਾ। ਜਦੋਂ ਆਪਾਂ ਇਹ ਵੀ ਗੱਲ ਕਰਦੇ ਹਾਂ ਨਾ ਵੀ ਉਹਦੇ ਗੁਣਾਂ ਨੂੰ ਜਿਉਣਾ, ਇਹ ਆਪਣੇ ਆਪ ਨਹੀਂ ਜੀਏ ਜਾਣੇ, ਇਹ ਸਾਨੂੰ ਐਫਰਟ ਕਰਨਾ ਪੈਣਾ। ਜਿੱਦਾਂ ਅਸੀਂ ਬੱਚੇ ਨੂੰ ਸਿਖਾਉਣ ਵਾਸਤੇ ਸਕੂਲ ਭੇਜਦੇ ਹਾਂ ਨਾ ਵੀ ਇਹਨੂੰ ਐਜੂਕੇਸ਼ਨ ਆਏ, ਪੜ੍ਹਾਈ ਆਏ, ਫਿਰ ਜੇ ਉਹ ਹੋਮਵਰਕ ਨਹੀਂ ਕਰਦਾ, ਜੇ ਉਹ ਕਲਾਸ ਵਰਕ ਨਹੀਂ ਕਰਦਾ, ਫਿਰ ਅਸੀਂ ਉਹਨੂੰ ਤਾੜਦੇ ਹਾਂ, ਅਸੀਂ ਉਹਨੂੰ ਕਹਿੰਦੇ ਹਾਂ ਬੇਟਾ ਕੰਮ ਕਰਿਆ ਕਰ। ਸੇਮ ਇੱਦਾਂ ਹੀ ਸਾਨੂੰ ਸਟੈਪ ਬਾਏ ਸਟੈਪ ਜਦੋਂ ਅਸੀਂ ਆਪ ਉਦਮ ਕਰਾਂਗੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ, ਇਹ ਗੁਣ ਘਟਾਇਆ ਘਟਣੇ ਨੇ ਆਪਣੇ ਆਪ, ਕੋਈ ਚਮਤਕਾਰ ਨਹੀਂ ਹੋਣਾ ਵੀ ਕੋਈ ਫੂਕ ਮਾਰੀ ਤੇ ਘਟ ਗਏ, ਇਹ ਘਟਾਣੇ ਪੈਣੇ ਨੇ। ਤੇ ਉੱਥੇ ਕਬੀਰ ਸਾਹਿਬ ਕਹਿਣ ਲੱਗੇ ਜਾਗ ਰੋਏ ਪੈ ਦੁੱਖ। ਰੋਏ ਦਾ ਅਰਥ ਕੀ ਹੈ? ਵੀ ਜਦੋਂ ਤੇਰਾ ਵਿਛੋੜਾ ਉਹਦੇ ਨਾਲ ਹੋਇਆ ਹੋਇਆ, ਤੇ ਸਮਝ ਲੈ ਤੂੰ ਦੁਖੀ ਹੀ ਦੁੱਖ ਹੈ, ਦੁੱਖ ਤਦੇ ਜਾਂ ਵਿਸਰ ਜਾਏ। ਕਹਿਣ ਲੱਗੇ ਦੁਖੀ ਹੁੰਦਾ ਹੀ ਉਦੋਂ ਮਨੁੱਖ ਜਦੋਂ ਸੱਚ ਜ਼ਿੰਦਗੀ ਦੇ ਵਿੱਚੋਂ ਪਾਸੇ ਚਲਾ ਜਾਂਦਾ ਹੈ। ਜੇ ਮਨੁੱਖ ਸੱਚ ਨਾਲ ਜੁੜਿਆ ਰਹੇ, ਫਿਰ ਉਹ ਕੀ ਫੀਲ ਕਰਦਾ ਹੈ? ਉਹ ਕਹਿੰਦਾ ਵੀ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਫਿਰ ਉਹ ਦੁੱਖਾਂ ਨੂੰ ਦੇਖ ਕੇ ਦੁਖੀ ਨਹੀਂ ਹੁੰਦਾ। ਉਹਨੂੰ ਸਮਝ ਲੱਗ ਗਈ ਵੀ ਜੇ ਸੁੱਖ ਆਏ ਨੇ ਉਹ ਵੀ ਮਾਲਕ ਦੀ ਦਾਤ ਹੈ, ਜੇ ਦੁੱਖ ਨੇ ਉਹ ਵੀ ਉਹਦੇ ਮਾਲਕ ਦੀ ਰਜ਼ਾ ਦੇ ਵਿੱਚ ਹੀ ਹੈ, ਕਿਉਂਕਿ ਉਹਨੇ ਸੁੱਖ ਦੁੱਖ ਦੋਨੋਂ ਇਹ ਸਿਸਟਮ ਬਣਾਇਆ। ਤੇ ਉੱਥੇ ਕਬੀਰ ਸਾਹਿਬ ਕਹਿਣ ਲੱਗੇ ਜਾਗ ਰੋਏ ਪੈ ਦੁੱਖ, ਜਾ ਕਾ ਬਾਸਾ ਗੋਰ ਮੈਂ। ਗੋਰ ਕਹਿੰਦੇ ਨੇ ਕਬਰ ਨੂੰ। ਕਹਿੰਦੇ ਵੀ ਉਹ ਮਨੁੱਖ ਦਾ ਵਾਸਾ, ਮਨੁੱਖ ਕਬਰ 'ਚ ਕੀ ਹੁੰਦਾ? ਹਨੇਰਾ ਹੁੰਦਾ, ਕੁੱਪ ਹਨੇਰਾ, ਕਿਸੇ ਪਾਸਿਓਂ ਕੋਈ ਚਾਨਣ ਨਹੀਂ। ਕਹਿਣ ਲੱਗੇ ਜਿਹੜਾ ਮਨੁੱਖ ਦੁੱਖਾਂ ਦੇ ਸਹਿਮਾਂ ਦੇ ਵਿੱਚ, ਹਨੇਰੇ ਦੇ ਵਿੱਚ ਭਟਕਿਆ ਹੋਇਆ, ਉਹ ਕਿੱਦਾਂ ਕੋਈ ਇੱਕ ਘੜੀ ਵੀ ਸੁੱਖ ਦੀ ਲੰਘਾ ਸਕਦਾ? ਉਹ ਤੇ ਹਮੇਸ਼ਾ ਹੀ ਦੁਖੀ ਰਹੇਗਾ। ਜਾ ਕਾ ਬਾਸਾ ਗੋਰ ਮੈਂ, ਸੋ ਕਿਉਂ ਸੋਵੈ ਸੁੱਖ। ਕਹਿੰਦੇ ਉਹ ਸੁਖੀ ਹੋ ਹੀ ਨਹੀਂ ਸਕਦਾ, ਕਿਉਂਕਿ ਉਹਨੇ ਆਪਣੇ ਆਪ ਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚ ਠੇਡੇ ਖਾਣ ਵਾਸਤੇ ਕੰਟੀਨਿਊ ਛੱਡਿਆ ਹੋਇਆ। ਉਹ ਸੱਚ ਵਾਲੇ, ਸੱਚ ਦੇ ਪ੍ਰਕਾਸ਼ ਵਾਲੇ ਪਾਸੇ ਆਉਣਾ ਨਹੀਂ ਚਾਹੁੰਦਾ। ਫਿਰ ਅੱਗੇ ਕਬੀਰ ਸਾਹਿਬ ਕਹਿਣ ਲੱਗੇ ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਭਨ ਹੋਏ ਗੋ, ਲਾਂਬੇ ਗੋਡ ਪਸਾਰ, ਅਸੀਂ ਬਸ ਇੱਥੇ ਤੱਕ ਵੀ ਜੇ ਤੂੰ ਅੰਮ੍ਰਿਤ ਵੇਲੇ ਨਹੀਂ ਉੱਠਿਆ ਤੇ ਸਮਝ ਲੈ ਵੀ ਇੱਕ ਦਿਨ ਫਿਰ ਐਸਾ ਸੋਹਣਾ ਹੋਏਗਾ ਵੀ ਮੁੜ ਕੇ ਤੂੰ ਉੱਠੇਗਾ ਨਹੀਂ। ਪਰ ਇਹਨਾਂ ਸਲੋਕਾਂ ਦੇ ਵਿੱਚ ਜਦੋਂ ਅਸੀਂ ਅਗਲਾ ਸਲੋਕ ਪੜਾਂਗੇ ਨਾ, ਇਹ ਪਿੱਛੇ ਦੀ ਜਾਗਣ ਦੀ ਸੌਣ ਦੀ ਗੱਲ ਕਲੀਅਰ ਹੋ ਜਾਏਗੀ ਸਾਨੂੰ ਵੀ ਜਾਗਣਾ ਕੀ ਹੈ ਤੇ ਸੌਣਾ ਕੀ ਹੈ। ਹੁਣ ਕਈ ਬੰਦੇ ਜਿਹੜੇ ਨੇ, ਹੁਣ ਜਿਹੜੇ ਜੌਬ ਜਾਂਦੇ ਨੇ ਉੱਠਦੇ ਤੇ ਉਹ ਵੀ ਨੇ, ਜਿਨ੍ਹਾਂ ਨੇ 3 ਵਜੇ 4 ਵਜੇ ਜੌਬ ਸ਼ੁਰੂ ਕਰਨੀ ਹੁੰਦੀ ਹੈ ਉਹ ਵੀ ਤੇ ਅੰਮ੍ਰਿਤ ਵੇਲੇ ਹੀ ਉੱਠਣੇ। ਗੱਲ ਕੀ ਹੈ ਵੀ ਜਦੋਂ ਤੱਕ ਦੇਖੋ, ਜਦੋਂ ਆਪਾਂ ਜਪਜੀ ਸਾਹਿਬ ਦੀ ਇਸ ਪੰਕਤੀ ਨੂੰ ਸੌਖਾ ਇੱਦਾਂ ਸਮਝਾਂਗੇ ਨਾ ਵੀ ਅੰਮ੍ਰਿਤ ਵੇਲਾ ਕੀ ਹੈ, ਤੇ ਮਹਾਰਾਜ ਕੀ ਸਮਝਾਉਂਦੇ ਨੇ ਇਹਨੂੰ ਸਪੇਸ ਦੇ ਕੇ ਪੜ੍ਹੋ ਵੀ ਅੰਮ੍ਰਿਤ ਵੇਲਾ ਕੀ ਹੈ, ਸੱਚ ਨਾਉ ਹੈ। ਜਦੋਂ ਸੱਚ ਨਾਲ ਜੁੜ ਗਏ ਉਹੀ ਅੰਮ੍ਰਿਤ ਵੇਲਾ ਹੈ। ਅਸੀਂ ਤੇ ਸਮੇਂ ਦੀ ਵੰਡ ਚ ਪੈ ਗਏ ਨਾ ਵੀ ਸਮਾਂ ਇੱਕ ਜਿਹੜੀ ਮਰਿਆਦਾ ਬਣੀ ਹੋਈ ਹੈ ਉਹ ਠੀਕ ਹੈ, ਪਰ ਜਦੋਂ ਆਪਾਂ ਇਹਨੂੰ ਗੁਰਮਤ ਦੇ ਨਜ਼ਰੀਏ ਨਾਲ ਦੇਖਾਂਗੇ ਨਾ ਕਿੰਨਾ ਕਲੀਅਰ ਗੁਰੂ ਮਹਾਰਾਜ ਨੇ ਉਸੇ ਪੰਕਤੀ 'ਚ ਜਵਾਬ ਦੇ ਤਾ ਵੀ ਅੰਮ੍ਰਿਤ ਵੇਲਾ ਸੱਚ ਨਾਉ। ਸੱਚੇ ਨਾਮ ਨਾਲ ਜੁੜਨਾ ਹੀ ਮਨੁੱਖ ਦਾ ਅੰਮ੍ਰਿਤ ਵੇਲਾ ਹੈ। ਕਰਨਾ ਕੀ ਹੈ ਫਿਰ? ਵਡਿਆਈ ਵਿਚਾਰ, ਉਹਦੀ ਉਹ ਜਿਹੜਾ ਸੱਚ ਹੈ ਜਦੋਂ ਤੂੰ ਉਹਨੂੰ ਜ਼ਿੰਦਗੀ ਦੇ ਵਿੱਚ ਵਿਚਾਰੇਗਾ, ਉਹਨੂੰ ਜੀਣਾ ਸ਼ੁਰੂ ਕਰੇਗਾ, ਫਿਰ ਕੀ ਹੋਏਗਾ? ਕਰਮੀ ਆਵੇ, ਸਟੈਪ ਬਾਏ ਸਟੈਪ ਸਾਰੇ ਕੰਮ ਹੁੰਦੇ ਚਲੇ ਜਾਣੇ ਨੇ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ, ਨਾਨਕ ਏਵੇਂ ਜਾਣੀਐ ਸਭ ਆਪੇ ਸਚਿਆਰ। ਉਹ ਆਪੇ ਆਪਣੇ ਆਪ ਦੇ ਵਿੱਚ ਸੱਚਾ ਹੈ, ਸਚਿਆਰ ਹੈ, ਕਿਉਂਕਿ ਉਹਨੂੰ ਥਾਪਿਆ ਨਾ ਜਾਏ, ਕੀਤਾ ਨਾ ਹੋਏ ਦੀ ਖੇਡ ਹੈ। ਖੈਰ, ਉੱਥੇ ਕਬੀਰ ਸਾਹਿਬ ਜਦੋਂ ਉਦਾਹਰਣ ਦੇ ਰਹੇ ਨੇ ਨਾ ਬਈ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਕਹਿਣ ਲੱਗੇ ਜਦੋਂ ਤੱਕ, ਹੁਣ ਇੱਕ ਉਦਾਹਰਣ ਆਪਾਂ ਹੋਰ ਲੈਂਦੇ ਹਾਂ, ਜਦੋਂ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਨਾ ਕਿ ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਹੁਣ ਕੀ ਸਰੀਰ ਕਰਕੇ ਉੱਠਣ ਦੀ ਗੱਲ ਚੱਲ ਰਹੀ ਹੈ ਜਾਂ ਉੱਥੇ ਸੁਰਤ ਦੀ ਖੇਡ ਚੱਲ ਰਹੀ, ਜੋ ਸਾਡੀ ਸੁਰਤ ਦੇ ਅੰਦਰ ਵਿਚਾਰ ਚੱਲ ਰਹੇ ਨੇ? ਕਿਉਂਕਿ ਹੁਣ ਜਦੋਂ ਆਪਾਂ ਦੇਖੋ ਸਵੇਰ ਦੀ ਪਲੈਨ ਵੀ ਜਦੋਂ ਆਪਾਂ ਕਰਦੇ ਹਾਂ, ਆਪਣੇ ਬਿਸਤਰ ਤੇ ਹੁੰਦੇ ਹਾਂ, ਫਿਰ ਆਪਾਂ ਪਲੈਨਿੰਗ ਬਣਾਉਂਦੇ ਹਾਂ ਵੀ ਸਵੇਰੇ ਮੈਂ ਇਹ ਕੰਮ ਇਸ ਤਰੀਕੇ ਨਾਲ ਕਰਨਾ, ਮੈਂ ਇਸ ਤਰੀਕੇ ਨਾਲ ਕਰਨਾ, ਜਾਂ ਕਈ ਵਾਰੀ ਕੀ ਹੁੰਦਾ ਵੀ ਜਦੋਂ ਕਿਸੇ ਦਿਨ ਦੇ ਵਿੱਚ ਕੋਈ ਐਸੀ ਘਟਨਾ ਹੋਈ ਹੋਏ ਨਾ ਕਿਸੇ ਬੰਦੇ ਦੇ ਨਾਲ ਵੀ ਮੇਰੀ ਕਿਸੇ ਨਾਲ ਖਹਿਬਾਜ਼ੀ ਹੋ ਗਈ, ਫਿਰ ਮੈਂ ਮੰਜੇ ਤੇ ਪਿਆ ਪਿਆ ਹੀ ਅੰਦਰ ਮੇਰੇ ਫਿਰ ਕੀ ਚੱਲੀ ਹੋਈ ਆ ਵੀ ਸਵੇਰੇ ਉਹਨੂੰ ਥੱਲੇ ਕਿੱਦਾਂ ਲਾਉਣਾ। ਉਹ ਕੀ ਹੈ, ਕੰਟੀਨਿਊ ਜਿਹੜੀ ਸੁਰਤ ਹੈ ਨਾ ਉਹ ਫਿਰ ਉਹ ਵਿਚਾਰਾਂ ਦੇ ਵਾਲੇ ਪਾਸੇ ਤੁਰ ਪਈ ਤੇ ਬੁਰੇ ਕਾਮ ਕੋ ਉੱਠ ਖਲੋਇਆ ਹੋ ਗਿਆ। ਪਰ ਜਦੋਂ ਸੱਚ ਵਾਲੇ ਪਾਸੇ ਜੁੜਨਾ ਸੀ ਉਦੋਂ ਕਹਿੰਦਾ ਛੱਡੋ ਪਰੇ, ਕੀ ਲੈਣਾ ਇਸ ਕੰਮ ਤੋਂ, ਸਵੇਰੇ ਦੇਖਾਂਗੇ ਵੀ ਕਰੀਏ ਜਾਂ ਨਾ ਕਰੀਏ। ਉਹ ਸੁਰਤ ਦਾ ਉੱਠਣਾ ਹੀ ਅਸਲ ਦੇ ਵਿੱਚ ਕੀ ਹੈ ਵੀ ਬੁਰੇ ਵਾਲੇ ਪਾਸੇ ਆਪਣੇ ਆਪ ਨੂੰ ਪਲੈਨ ਕਰ ਲੈਣਾ ਵੀ ਹੁਣ ਸਵੇਰੇ ਇਸ ਕੰਮ ਨੂੰ ਅੰਜਾਮ ਦੇਣਾ ਹੀ ਦੇਣਾ, ਉਹ ਭਾਵੇਂ ਮੇਰੇ ਖਿਲਾਫ ਵੀ ਹੋਏ, ਚਾਹੇ ਉਹ ਮਰਿਆਦਾ ਦੇ ਖਿਲਾਫ ਵੀ ਹੋਏ, ਪਰ ਮੈਂ ਕਰ ਹੀ ਲੈਣਾ ਇਹ ਕੰਮ। ਤੇ ਉੱਥੇ ਕਬੀਰ ਸਾਹਿਬ ਕਹਿਣ ਲੱਗੇ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ, ਕਹਿਣ ਲੱਗੇ ਇੱਕ ਦਿਨ ਤੇ ਸੋਈ ਜਾਣਾ ਹੈ ਨਾ, ਲੰਬੇ ਗੋਡੇ ਪਸਾਰ ਕੇ ਸੋਈ ਜਾਣਾ। ਪਰ ਕਹਿਣ ਲੱਗੇ ਤੂੰ ਜਿਉਂਦਾ ਜੀ, ਜਾਗਣਾ ਕੀ ਹੈ ਉਹਦੇ ਨਾਲ ਜੁੜਨਾ, ਤੇ ਸੌਣਾ ਕੀ ਹੈ ਉਹਦੇ ਨਾਲੋਂ ਟੁੱਟਣਾ, ਜਦੋਂ ਉਹਦੀ ਯਾਦ ਸਾਡੀ ਜ਼ਿੰਦਗੀ ਚੋਂ ਪਾਸੇ ਹੋ ਗਈ। ਉਸ ਗੱਲ ਨੂੰ ਅਗਲੀ ਪੰਕਤੀ ਅਗਲੇ ਸਲੋਕ ਦੇ ਵਿੱਚ ਕਬੀਰ ਸਾਹਿਬ ਨੇ ਕਲੀਅਰ ਕੀਤਾ, ਕਹਿਣ ਲੱਗੇ ਕਬੀਰ ਸੂਤਾ ਕਿਆ ਕਰੇ, ਕਹਿਣ ਲੱਗੇ ਵੀ ਤੂੰ ਫਿਰ ਦੁਬਾਰੇ ਜਦੋਂ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਯਾਦ ਕਰੇਗਾ, ਫਿਰ ਤੈਨੂੰ ਚੇਤਾ ਆਏਗਾ ਵੀ ਜੇ ਮੈਂ ਉੱਠ ਵੀ ਗਿਆ ਤੇ ਫਿਰ ਕੀ ਹੋ ਗਿਆ। ਕਹਿਣ ਲੱਗੇ ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਕਹਿਣ ਲੱਗੇ ਤੂੰ ਬਹਿ ਗਿਆ ਤੇ ਜਾਗ ਗਿਆ, ਕਰਨਾ ਕੀ ਸੀ? ਕਹਿਣ ਲੱਗੇ ਜਾਹੀ ਕੇ ਸੰਗ ਬਿਛੂਰਾ, ਤਾਹੀ ਕੇ ਸੰਗ ਲਾਗ, ਕਹਿਣ ਲੱਗੇ ਜਿਹਦੇ ਨਾਲੋਂ ਤੂੰ ਟੁੱਟਿਆ ਹੋਇਆ ਸੀ ਨਾ ਉਹਦੇ ਨਾਲ ਜੁੜਨਾ ਕਰ। ਟੁੱਟਿਆ ਕਿਦੋਂ ਹੈ? ਟੁੱਟਿਆ ਹੈ ਉਹ ਇੱਕ ਅਕਾਲ ਪੁਰਖ ਤੋਂ, ਇੱਕ ਸੱਚੇ ਨਾਮ ਤੋਂ, ਜਿਹਨੇ ਇਹਦੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਸੀ, ਉਹ ਵਿਚਾਰ ਜ਼ਿੰਦਗੀ ਦੇ ਵਿੱਚ ਨਹੀਂ। ਕਹਿਣ ਲੱਗੇ ਜਦੋਂ ਤੇਰੇ ਅੰਦਰ ਇਹ ਤਾਂਘ ਰਹੇਗੀ ਵੀ ਮੈਂ ਜਿੱਦੋ ਨਾਲੋਂ ਟੁੱਟਿਆ ਹਾਂ, ਜਿਹਦੇ ਨਾਲੋਂ ਵਿਛੜਿਆ ਹਾਂ, ਮੈਂ ਉਹਨੂੰ ਫਿਰ ਮਿਲਣਾ ਜਾ ਕੇ, ਫਿਰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਐਫਰਟ ਕਰੇਗਾ ਤਬਦੀਲੀ ਲਿਆਉਣ ਵਾਸਤੇ, ਆਪਣੇ ਸੁਭਾਅ ਨੂੰ ਬਦਲਣ ਵਾਸਤੇ, ਆਪਣੇ ਵਿਚਾਰਾਂ ਨੂੰ ਬਦਲਣ ਵਾਸਤੇ। ਫਿਰ ਕੀ ਖਿਆਲ ਮਨ ਵਿੱਚ ਆਉਂਦੇ ਨੇ, ਉਹਨੂੰ ਅੱਗੇ ਜਾ ਕੇ ਬਿਆਨ ਕੀਤਾ ਹੈ, ਕਬੀਰ ਰੋੜਾ ਹੋਏ ਰਹੋ ਬਾਟਕਾ। ਹੁਣ ਰਸਤੇ ਦਾ ਪੱਥਰ ਬਣਨਾ ਕਿੰਨਾ ਔਖਾ ਹੈ ਜੇ ਆਪਾਂ ਇਹਨੂੰ ਉੱਪਰੀ ਨਜ਼ਰ ਨਾਲ ਦੇਖਾਂਗੇ। ਜਦੋਂ ਆਪਾਂ ਇਸ ਤਰੀਕੇ ਨਾਲ ਅਰਥ ਸਮਝਦੇ ਹਾਂ ਨਾ ਵੀ ਦੇਖੋ ਕਬੀਰ ਸਾਹਿਬ ਕਹਿੰਦੇ ਨੇ ਵੀ ਰਸਤੇ ਦਾ ਪੱਥਰ ਬਣਦੇ, ਜਦੋਂ ਆਪਾਂ ਕੋਈ ਬੰਦਾ ਕਾਰਜ ਕਰਦਾ ਹੋਏ ਉਹਦੀ ਚੜ੍ਹਦੀ ਕਲਾ ਦੇ ਕਾਰਜ ਨੂੰ ਰੋਕਣ ਵਾਸਤੇ ਜਾਂ ਉਹਦੇ ਕੰਮ ਵਿੱਚ ਉਟੰਗਣ ਵਾਣ ਵਾਸਤੇ ਜਦੋਂ ਆਪਾਂ ਕੋਈ ਗੱਲ ਕਰਦੇ ਹਾਂ, ਅਸੀਂ ਕਹਿੰਦੇ ਵੀ ਉਹਨੇ ਯਾਰ ਫਲਾਣੇ ਦੇ ਕੰਮ ਦੇ ਵਿੱਚ ਰੋੜਾ ਪਾਇਆ ਹੋਇਆ, ਭਾਵ ਰੁਕਾਵਟ ਪਾਈ ਹੋਈ ਹੈ। ਰੋੜਾ ਜਿਹੜਾ ਸੂਚਨਾ ਦਿੰਦਾ ਰੁਕਾਵਟ ਦੀ। ਹੁਣ ਕਬੀਰ ਸਾਹਿਬ ਚਾਰ ਸਲੋਕ ਉਚਾਰਨ ਕਰਦੇ ਨੇ ਤੇ ਉਹਦੇ ਵਿੱਚ ਸੁਭਾਅ ਦੀ ਗੱਲ ਕਰਦੇ ਨੇ ਸਾਡੇ। ਹੁਣ ਪੱਥਰ ਤੋਂ, ਪਾਣੀ ਤੋਂ, ਮਿੱਟੀ ਤੋਂ ਕੁਝ ਸਿੱਖਣਾ ਹੈ ਅਸੀਂ। ਜਿਹੜੇ ਔਗਣ ਪੱਥਰ ਦੇ ਨੇ ਉਹਨਾਂ ਨੂੰ ਛੱਡਣਾ, ਜੇ ਕੋਈ ਉਹਦੇ ਚ ਗੁਣ ਹੈ ਉਹ ਧਾਰਨ ਕਰਨਾ, ਗੱਲ ਇਹ ਸਮਝਾ ਰਹੇ ਨੇ। ਹੁਣ ਜਦੋਂ ਕਬੀਰ ਸਾਹਿਬ ਨੇ ਇਹ ਗੱਲ ਕਹੀ ਵੀ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਕਹਿਣ ਲੱਗੇ ਵੀ ਤੂੰ ਰਸਤੇ ਦਾ ਪੱਥਰ ਬਣ ਜਾ। ਹੁਣ ਜੇ ਕੋਈ ਸਾਡੇ ਰਸਤੇ ਦਾ ਪੱਥਰ ਬਣੇ, ਸਾਨੂੰ ਕੋਈ ਪਸੰਦ ਆਉਂਦਾ, ਅਸੀਂ ਤੇ ਕਹਿੰਦੇ ਹਾਂ ਬਈ ਉਹ ਫਲਾਣਾ ਬੰਦਾ ਮੇਰੇ ਕੰਮ ਚ ਰੁਕਾਵਟ ਪੈਦਾ ਕਰਦਾ, ਉਹਨੂੰ ਪਾਸੇ ਕਰੋ। ਪਰ ਇੱਥੇ ਪੱਥਰ ਦਾ ਸੁਭਾਅ ਕੀ ਹੈ ਵੀ ਚਾਹੇ ਉਹ ਪਾਣੀ ਦੇ ਵਿੱਚ ਹੋਏ ਤੇ ਚਾਹੇ ਹੋਏ ਧਰਤੀ ਤੇ ਹੋਏ, ਆਪਣਾ ਸੁਭਾਅ ਤਬਦੀਲ ਨਹੀਂ ਕਰਦਾ। ਆਪਣੇ ਆਪ ਨੂੰ ਅਡੋਲ ਉਸੇ ਨਿਯਮ ਦੇ ਵਿੱਚ ਰੱਖਦਾ ਜਿਸ ਨਿਯਮ ਦੇ ਵਿੱਚ ਪਰਮਾਤਮਾ ਨੇ ਉਹਦੀ ਰਚਨਾ ਕੀਤੀ ਹੈ। ਉਹ ਇਹ ਨਹੀਂ ਵੀ ਪਾਣੀ ਦੇ ਵਿੱਚ ਜਾ ਕੇ ਪਾਣੀ ਵਰਗਾ ਹੋ ਜਾਏਗਾ, ਉਹ ਇਹ ਨਹੀਂ ਵੀ ਮਿੱਟੀ ਵਿੱਚ ਜਾ ਕੇ ਮਿੱਟੀ ਵਰਗਾ, ਉਹ ਆਪਣਾ ਜਿਹੜਾ ਸਖਤ ਕਠੋਰ ਸੁਭਾਅ ਹੈ ਨਾ ਉਹ ਨਹੀਂ ਤਿਆਗਦਾ, ਉਹ ਉਸੇ ਤਰੀਕੇ ਨਾਲ ਕਾਇਮ ਰੱਖਦਾ। ਤੇ ਗੁਰਬਾਣੀ ਨੇ ਜਦੋਂ ਇਸ ਗੱਲ ਦੀ ਵਿਆਖਿਆ ਕੀਤੀ ਤੇ ਗੁਰਬਾਣੀ ਨੇ ਮਨ ਦੇ ਨਾਲ ਤੁਲਨਾ ਦਿੱਤੀ। ਜਦੋਂ ਆਪਾਂ ਪੜ੍ਹਦੇ ਹਾਂ ਜਿਨ ਕੇ ਚਿੱਤ ਕਠੋਰ ਹੈ, ਹੁਣ ਮਨ ਦੀ ਕਠੋਰਤਾ ਤੋਂ ਭਾਵ ਕਿ ਜਿਹਦਾ ਚਿੱਤ ਗੁਰੂ ਵਾਲੇ ਪਾਸੇ ਆਉਂਦਾ ਹੀ ਨਹੀਂ, ਉਹ ਕਠੋਰ ਹੋਇਆ ਪਿਆ, ਭਾਵ ਗੁਰੂ ਦੀ ਗੱਲ ਸੁਣਦਾ ਹੀ ਨਹੀਂ, ਉਹ ਕੀ ਕਰਦੇ ਨੇ, ਕਹਿਣ ਲੱਗੇ ਸੇ ਬਹਿ ਨਾ ਸਤਿਗੁਰ ਪਾਸ, ਉਹ ਗੁਰੂ ਦੇ ਕੋਲ ਬੈਠਣਾ ਹੀ ਨਹੀਂ ਚਾਹੁੰਦੇ। ਕਿਉਂ ਨਹੀਂ ਬੈਠਣਾ ਚਾਹੁੰਦੇ, ਕਹਿਣ ਲੱਗੇ ਕਿਉਂਕਿ ਉਹਨਾਂ ਦੇ ਸੁਭਾਅ ਦੇ ਅੰਦਰ ਉਹ ਜਿਹੜੀ ਗੱਲਾਂ ਪੱਕ ਚੁੱਕੀਆਂ ਨੇ ਜਿਨ੍ਹਾਂ ਨੂੰ ਛੱਡਣਾ ਕੇਵਲ ਇੱਕ ਦਿਨ ਦੀ ਗੱਲ ਨਹੀਂ, ਉਹਨੂੰ ਵਾਰ ਵਾਰ ਮਿਹਨਤ ਕਰਨੀ ਪਏਗੀ ਉਸ ਗੱਲ ਦੇ ਬਾਰੇ। ਤੇ ਉੱਥੇ ਕਹਿਣ ਲੱਗੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਜਿਹੜਾ ਝੂਠ ਵਾਲੇ ਪਾਸੇ ਤੁਰਨ ਵਾਲਾ ਬੰਦਾ, ਕਹਿੰਦੇ ਉਹਦਾ ਚਿੱਤ ਹਮੇਸ਼ਾ ਉਦਾਸ ਹੀ ਰਹੇਗਾ, ਉਹ ਉਸ ਪਾਸੇ ਤੁਰ ਹੀ ਨਹੀਂ ਸਕਦਾ ਕਿਉਂਕਿ ਉਹਦੀ ਖੁਰਾਕ ਕਿਤੇ ਹੋਰ ਹੈ। ਕੁੜਿਆਰੀ ਰੱਜੈ ਕੂੜ, ਜਿਹੜਾ ਝੂਠ ਦੇ ਵਿੱਚ ਮਗਨ ਹੋਣ ਵਾਲਾ ਬੰਦਾ ਹੈ, ਮਹਾਰਾਜ ਕਹਿੰਦੇ ਕੁੜਿਆਰੀ ਰੱਜੈ ਕੂੜ ਜਿਉਂ ਬਿਸ਼ਟਾ ਕਾਗ ਖਾ ਬਈ। ਕਾਂ ਦੇ ਨਾਲ ਤੁਲਨਾ ਦਿੱਤੀ ਵੀ ਜਿੱਦਾਂ ਕਾਂ ਨੂੰ ਆਦਤ ਹੈ ਗੰਦਗੀ ਦੇ ਵਿੱਚ ਵਾਰ ਵਾਰ ਮੂੰਹ ਮਾਰਨ ਦੀ, ਕਹਿੰਦੇ ਵੀ ਉਹ ਬੰਦਾ ਵੀ ਜਦੋਂ ਤੱਕ ਝੂਠ ਨਹੀਂ ਬੋਲ ਲਏਗਾ ਉਦੋਂ ਤੱਕ ਉਹਦਾ ਅੰਦਰ ਨਹੀਂ ਟਿਕੇਗਾ, ਉਹ ਵਿਲਾਪ ਕਰਦਾ ਰਹੇਗਾ। ਤੇ ਉੱਥੇ ਕਬੀਰ ਸਾਹਿਬ ਸਮਝਾ ਰਹੇ ਨੇ, ਕਹਿਣ ਲੱਗੇ ਜੇ ਮੰਨ ਲੈ ਤੂੰ ਰਸਤੇ ਦਾ ਰੋੜਾ ਬਣ ਵੀ ਗਿਆ ਤੇ ਫਿਰ ਕੀ ਹੋ ਗਿਆ। ਕਹਿਣ ਲੱਗੇ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਪਰ ਕਹਿੰਦੇ ਤੈਨੂੰ ਆਪਣਾ ਅਹੰਕਾਰ ਛੱਡਣਾ ਪਏਗਾ। ਇੱਕ ਮਾਨ ਹੁੰਦਾ, ਇੱਕ ਅਭਿਮਾਨ ਹੁੰਦਾ, ਦੋਨਾਂ ਚ ਫਰਕ ਹੈ। ਜਦੋਂ ਆਪਾਂ ਕਹਿੰਦੇ ਹਾਂ ਨਾ ਵੀ ਮੇਰਾ ਗੁਰੂ ਸਮਰੱਥ ਹੈ, ਮੇਰਾ ਗੁਰੂ ਮੇਰੇ ਜੀਵਨ ਨੂੰ ਪਲਟੀ ਦੇ ਦੇਗਾ ਜੇ ਇਹਦੇ ਵਿਚਾਰਾਂ ਨੂੰ ਮੈਂ ਜ਼ਿੰਦਗੀ ਚ ਗ੍ਰਹਿਣ ਕਰ ਲਿਆ, ਤੇ ਫਿਰ ਉਸ ਵੇਲੇ ਮੈਨੂੰ ਕੀ ਹੈ, ਮੈਨੂੰ ਮਾਣ ਹੈ ਆਪਣੇ ਗੁਰੂ ਦੇ ਉੱਤੇ ਵੀ ਮੇਰਾ ਗੁਰੂ ਐਸੇ ਵਿਚਾਰ ਦੇਣ ਦੀ ਸਮਰੱਥਾ ਰੱਖਦਾ ਜਿਹੜੇ ਮਨੁੱਖ ਦੇ ਜੀਵਨ ਨੂੰ ਤਬਦੀਲ ਕਰ ਦਿੰਦੀ ਹੈ, ਜਦੋਂ ਮਨੁੱਖ ਉਹਨੂੰ ਜੀਉਣਾ ਸ਼ੁਰੂ ਕਰ ਦਿੰਦਾ। ਤੇ ਉੱਥੇ ਕਹਿਣ ਲੱਗੇ ਵੀ ਤੂੰ ਆਪਣੇ ਅੰਦਰ ਦਾ ਅਭਿਮਾਨ ਛੱਡ, ਕਿਉਂਕਿ ਅਭਿਮਾਨ ਨੂੰ ਇਸ ਤਰੀਕੇ ਨਾਲ ਗੁਰਬਾਣੀ ਦੇ ਵਿੱਚ ਬਿਆਨ ਕੀਤਾ ਵਾਰ ਵਾਰ, ਜਿਸ ਕੈ ਅੰਤਰ ਰਾਜ ਅਭਿਮਾਨ, ਕਹਿੰਦੇ ਜਿਹਦੇ ਅੰਦਰ ਆਪਣੀ ਸੰਪਦਾ ਆਪਣੀ ਪ੍ਰਭਤਾ ਦਾ ਕਹਿੰਦੇ ਹੰਕਾਰ ਬਣ ਗਿਆ, ਉਹ ਕੀ ਹੈ, ਕਹਿਣ ਲੱਗੇ ਸੋ ਨਰਕ ਪਾਤੀ ਹੋਵਤ ਸਵਾਨ। ਕਹਿੰਦੇ ਸਮਝ ਲਓ ਵੀ ਉਹਦਾ ਲੈਵਲ ਜਿਹੜਾ ਹੈ ਨਾ ਸਮਾਜਿਕ ਤੌਰ ਤੇ ਵੱਧ ਗਿਆ, ਵੀ ਲੋਕੀ ਦੇਖਦੇ ਨੇ ਵੱਡਾ ਘਰ ਬਣਾ ਲਿਆ, ਸੰਪਦਾ ਬਣਾ ਲਈ, ਪਰ ਉਹ ਖਲੋਤਾ ਕਿੱਥੇ ਹੋਇਆ, ਸੁਭਾਅ ਪੱਖ ਤੋਂ ਉਹ ਕੁੱਤੇ ਦੇ ਲੈਵਲ ਤੇ ਖਲੋਤਾ ਹੋਇਆ। ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ ਜੋਨ ਭਰੈ ਬਹੁ ਜੋਨ ਭਰਮਾਵੈ। ਕਹਿਣ ਲੱਗੇ ਵੀ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਗੁਰਬਾਣੀ ਨੂੰ ਪੜਾਂਗੇ ਵੀ ਜੇ ਕੋਈ ਇਸ ਤਰੀਕੇ ਨਾਲ ਆਪਣੀ ਤਾਕਤ ਦਾ ਹੰਕਾਰ ਵੀ ਕਰਦਾ ਤੇ ਕਹਿਣ ਲੱਗੇ ਵੀ ਉਹ ਸਰੀਰਕ ਪੱਖ ਤੋਂ ਤੇ ਬਲਵਾਨ ਹੋ ਗਿਆ ਪਰ ਉਹਦੀ ਜਿਹੜੀ ਸੁਰਤ ਹੈ ਉਹ ਬਿਸ਼ਟਾ ਦੇ ਕੀੜੇ ਤੋਂ ਉੱਪਰ ਨਹੀਂ ਉੱਠ ਪਾਈ, ਉੱਥੇ ਹੀ ਖਲੋਤਾ ਹੋਇਆ। ਤੇ ਉੱਥੇ ਕਬੀਰ ਸਾਹਿਬ ਜਦੋਂ ਇਸ ਸੁਭਾਅ ਦੇ ਵਿੱਚ ਤਬਦੀਲੀ ਲਿਆਉਣ ਦੀ ਗੱਲ ਕਰਦੇ ਨੇ, ਜਿਹੜਾ ਬੰਦਾ ਕਹੇ ਵੀ ਮੈਂ ਤੇ ਮਾਨ ਕਰਦਾ ਹੀ ਨਹੀਂ ਜੀ, ਮੈਂ ਤੇ ਅਹੰਕਾਰ ਕਰਨਾ ਛੱਡ ਦਿੱਤਾ, ਉਹ ਕਹਿੰਦੇ ਵੀ ਇਸ ਗੱਲ ਨਾਲ ਕੋਈ ਫਰਕ ਨਹੀਂ ਪਏਗਾ ਵੀ ਤੂੰ ਅਹੰਕਾਰ ਕਰਨਾ ਛੱਡ ਦਿੱਤਾ। ਤਜ ਮਨ ਕਾ ਅਭਿਮਾਨ, ਕਹਿਣ ਲੱਗੇ ਐਸਾ ਕੋਈ ਦਾਸ ਹੋਏ, ਹੰਕਾਰ ਛੱਡ ਦੇ ਤੇ ਉਹ ਕਹੇ ਵੀ ਇੱਦਾਂ ਦਾ ਕੋਈ ਦਾਸ ਬਣ ਗਿਆ ਨਾ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ, ਕਹਿੰਦੇ ਉਹਨੂੰ ਰੱਬ ਮਿਲ ਜਾਏਗਾ। ਕੀ ਇਕੱਲਾ ਹੰਕਾਰ ਛੱਡਣ ਦੇ ਨਾਲ ਇਹ ਗੱਲ ਪੋਸੀਬਲ ਹੈ ਵੀ ਅਸੀਂ ਸੱਚ ਨੂੰ ਗ੍ਰਹਿਣ ਕਰ ਲਵਾਂਗੇ ਵੀ ਹੰਕਾਰ ਛੱਡ ਦਿੱਤਾ? ਉਹ ਕਹਿਣ ਲੱਗੇ ਵੀ ਅਹੰਕਾਰ ਵੀ ਮਨੁੱਖ ਕੇਵਲ ਉਹਨਾਂ ਗੱਲਾਂ ਦਾ ਨਹੀਂ ਕਰਦਾ ਵੀ ਜਿੱਥੇ ਕਰਮ ਕਾਂਡੀ ਸੋਚ ਰੱਖਦਾ। ਕਿਸੇ ਨੇ ਬਹੁਤੀ ਬਾਣੀ ਪੜ੍ਹਨੀ ਸਿੱਖ ਲਈ, ਉਹਨੂੰ ਹੰਕਾਰ ਹੋ ਜਾਂਦਾ। ਉਹ ਕਹਿੰਦਾ ਮੇਰੇ ਵਰਗੀ ਸ਼ੁੱਧ ਬਾਣੀ ਨਹੀਂ ਕੋਈ ਪੜ੍ਹ ਸਕਦਾ, ਮੈਨੂੰ ਜਿੰਨੇ ਨੁਕਤੇ ਗੁਰਬਾਣੀ ਦੇ ਆਉਂਦੇ ਨੇ ਉਹਨੇ ਨੁਕਤੇ ਸਾਹਮਣੇ ਵਾਲਾ ਦੱਸ ਹੀ ਨਹੀਂ ਸਕਦਾ। ਬਾਣੀ 'ਚ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਨਾ, ਕਿਸ ਹੀ ਜ਼ੋਰ ਅਹੰਕਾਰ ਬੋਲਣ ਕਾ, ਕਿਸ ਹੀ ਜ਼ੋਰ ਦੀਵਾਨ ਮਾਇਆ ਕਾ। ਕੋਈ ਬੰਦਾ ਬੜੀ ਸੋਹਣੀ ਵਿਆਖਿਆ ਕਰਦਾ ਹੋਏ, ਵਖਿਆਨ ਕਰਦਾ ਹੋਏ, ਉਹਨੂੰ ਵੀ ਮਾਣ ਹੋ ਸਕਦਾ ਵੀ ਮੇਰੇ ਵਰਗਾ ਕੋਈ ਵਖਿਆਨ ਕਰ ਨਹੀਂ ਸਕਦਾ। ਜਿਹਦੇ ਕੋਲ ਚਾਰ ਛਿੱਲੜ ਵੱਧ ਆ ਗਿਆ, ਉਹ ਕਹਿਣ ਲੱਗੇ ਉਹਨੂੰ ਵੀ ਹੰਕਾਰ ਹੋ ਸਕਦਾ ਵੀ ਮੇਰੇ ਵਰਗੀ, ਮੇਰੀ ਜਿਹੜੀ ਸੰਪਦਾ ਇਸ ਦੇ ਬਰਾਬਰ ਦੇ ਕਿਸੇ ਦੀ ਹੋਰ ਹੈ ਹੀ ਨਹੀਂ। ਪਰ ਮਹਾਰਾਜ ਨੇ ਗੁਰਬਾਣੀ 'ਚ ਕਿੰਨੀ ਸੋਹਣੀ ਗੱਲ ਸਮਝਾਈ, ਕਹਿਣ ਲੱਗੇ ਇਸ ਜਰ ਕਾਰਨ ਘਣੀ ਵਿਗੋਤੀ, ਇਸ ਜਰ ਘਣੀ ਖੁਆਈ, ਪਾਪਾਂ ਵਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਜਦੋਂ ਤੱਕ ਜੇ ਤੁਸੀਂ ਸੋਚੋ ਵੀ ਉਸ ਬੰਦੇ ਦੇ ਲੈਵਲ 'ਤੇ ਮੈਂ ਪਹੁੰਚਣਾ, ਜੇ ਤੇ ਤੁਸੀਂ ਸਖ਼ਤ ਮਿਹਨਤ ਕਰਦੇ ਹੋ ਧਰਮ ਦੀ ਕਿਰਤ ਦੇ ਅਨੁਸਾਰ, ਫਿਰ ਤੁਹਾਨੂੰ ਬੜਾ ਸਮਾਂ ਲੱਗੇਗਾ ਉਸ ਲੈਵਲ ਤੱਕ ਪਹੁੰਚਣ 'ਤੇ। ਅਤੇ ਜੇ ਮਾਰਨਾ ਛੜੱਪਾ ਵੀ ਕਿਸੇ ਦਾ ਗਲ ਵੱਢ ਲਿਆ, ਕਿਸੇ ਦੇ ਨਾਲ ਧੋਖਾਧੜੀ ਕਰ ਲਈ, ਫਿਰ ਸੌਖਾ ਪਹੁੰਚਿਆ ਜਾ ਸਕਦਾ। ਪਰ ਮਹਾਰਾਜ ਨੇ ਇੱਕ ਗੱਲ ਹੋਰ ਬੜੀ ਪਿਆਰੀ ਬਾਣੀ ਦੇ ਵਿੱਚ ਮਾਇਆ ਦੇ ਪਰਥਾਏ ਜਿਹੜੀ ਲਿਖੀ, ਜਦੋਂ ਆਪਾਂ ਆਮ ਕਹਾਵਤਾਂ ਦੇ ਵਿੱਚ ਪੜ੍ਹਦੇ ਹਾਂ ਨਾ, ਅਸੀਂ ਪੜ੍ਹਿਆ ਕਈ ਵਾਰੀ ਸੁਣਿਆ ਵੀ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਵੀ ਜਿਹਦੇ ਘਰ ਦਾਣੇ ਆ ਗਏ ਉਹਨੂੰ ਵੀ ਗੱਲਾਂ ਫੁਰਨ ਲੱਗਦੀਆਂ ਨੇ, ਉਹਨੂੰ ਵੀ ਚਾਰ ਗੱਲਾਂ ਆ ਜਾਂਦੀਆਂ ਨੇ। ਪਰ ਮਹਾਰਾਜ ਨੇ ਜਦੋਂ ਬਾਣੀ 'ਚ ਲਿਖਿਆ ਨਾ, ਤੇ ਉਹ ਕਹਿਣ ਲੱਗੇ ਵੀ ਦੇਖੋ ਜੇ ਤੁਹਾਡੇ ਕੋਲ ਆ ਵੀ ਗਈ, ਕਹਿਣ ਲੱਗੇ ਵੀ ਭਗਤ ਵੀ ਹੁਣਾ ਜੱਗ ਬੋਰਾਨਾ, ਭਗਤੀ ਤੋਂ ਬਿਨਾਂ ਤੁਹਾਡੇ ਜੀਵਨ ਦੇ ਵਿੱਚ ਜਿਹੜਾ ਹੈ ਨਾ ਬਈ ਸੱਚ ਨਾਲ ਜੁੜਨ ਤੋਂ ਬਿਨਾਂ ਇਹ ਸਾਰੀਆਂ ਗੱਲਾਂ ਬੇਕਾਰ ਨੇ, ਕਿਉਂਕਿ ਇਹ ਤੇਰੇ ਦੁੱਖ ਦਾ ਕਾਰਨ ਬਣ ਜਾਣਗੀਆਂ ਜਦੋਂ ਤੈਨੂੰ ਇਹਦੀ ਸਹੀ ਵਰਤੋਂ ਨਾ ਕਰਨੀ ਆਈ। ਤੇ ਉੱਥੇ ਜਦੋਂ ਮਾਇਆ ਦੀ ਗੱਲ ਚੱਲੀ ਜਾਂ ਉੱਥੇ ਅਭਿਮਾਨ ਦੀ ਗੱਲ ਚੱਲੀ, ਉਹ ਕਹਿਣ ਲੱਗੇ ਵੀ ਇਕੱਲਾ ਜੇ ਤੂੰ ਇਹ ਛੱਡ ਦੇ, ਕਹਿਣ ਲੱਗੇ ਇੱਦਾਂ ਦਾ ਜੇ ਤੂੰ ਦਾਸ ਬਣ ਗਿਆ ਤੈਨੂੰ ਰੱਬ ਮਿਲ ਜਾਏਗਾ, ਤੇਰਾ ਸੱਚ ਨਾਲ ਮਿਲਾਪ ਹੋ ਜਾਏਗਾ। ਪਰ ਇੱਥੇ ਅੱਗੇ ਜਾ ਕੇ ਅਗਲੇ ਸਟੈਪ 'ਤੇ ਇਹਨੂੰ ਰਿਜੈਕਟ ਕਰ ਦਿੰਦੇ ਨੇ, ਕਹਿੰਦੇ ਕਬੀਰ ਰੋੜਾ ਹੋਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ। ਕਹਿਣ ਲੱਗੇ ਜੇ ਤੂੰ ਹੰਕਾਰ ਛੱਡ ਦਿੱਤਾ, ਮੰਨ ਲਓ, ਕਹਿੰਦੇ ਜੇ ਤੂੰ ਰਾਹ ਦਾ ਰੋੜਾ ਵੀ ਬਣ ਗਿਆ, ਭਾਵ ਇੱਦਾਂ ਦਾ ਤੂੰ ਸੁਭਾਅ ਬਣਾ ਲਿਆ ਵੀ ਕਿਸੇ ਬੰਦੇ ਨਾਲ ਤੂੰ ਕੋਈ ਵੀ ਇੱਦਾਂ ਦੀ ਗੱਲ ਨਹੀਂ ਕਰਦਾ ਵੀ ਉਸ ਬੰਦੇ ਨੂੰ ਦੁੱਖ ਹੋਏ, ਕਹਿਣ ਲੱਗੇ ਜੇ ਤੂੰ ਇਹ ਸੁਭਾਅ ਜਿਹੜਾ ਤਿਆਗ ਵੀ ਦਿੱਤਾ ਜਾਂ ਇੱਦਾਂ ਦਾ ਬਣਾ ਵੀ ਲਿਆ, ਕਹਿਣ ਲੱਗੇ ਤਾਂ ਵੀ ਤੇਰਾ ਮਸਲਾ ਹੱਲ ਨਹੀਂ ਹੋਇਆ ਇੱਕ ਨੂੰ ਮਿਲਣ ਦਾ, ਹਰੀ ਦੇ ਵਰਗਾ ਬਣਨ ਦਾ ਤੇਰਾ ਕੰਮ ਹੱਲ ਨਹੀਂ ਹੋਇਆ। ਕਹਿਣ ਲੱਗੇ ਖੇ ਹੋਈ ਤਾਂ ਕਿਆ ਭਇਆ, ਜਿੱਥੇ ਉਹ ਖੇ ਦੀ ਗੱਲ ਕੀਤੀ, ਕਹਿੰਦੇ ਕਬੀਰ ਰੋੜਾ ਹੋਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਹੁਣ ਪ੍ਰੋਫੈਸਰ ਸਾਹਿਬ ਨੇ ਜਦੋਂ ਅਰਥ ਕੀਤੇ, ਉਹ ਕਹਿਣ ਲੱਗੇ ਵੀ ਜਿਹੜੇ ਕਿਸੇ ਦੇ ਬੋਲ ਕਬੋਲ ਸਹਾਰਨੇ ਨੇ, ਕਹਿਣ ਲੱਗੇ ਵੀ ਐਸਾ ਤੇਰਾ ਜਿਗਰਾ ਬਣ ਗਏ। ਹੁਣ ਬਿਨਾਂ ਕਾਰਨ ਤੋਂ ਕਿਸੇ ਦੇ ਬੋਲ ਕਬੋਲ ਸਹਾਰਨਾ ਵੀ ਇਹ ਗੁਰਮਤ ਦੇ ਵਿੱਚ ਪ੍ਰਵਾਨ ਨਹੀਂ ਵੀ ਕੋਈ ਬੰਦਾ ਆਏ ਤੁਹਾਨੂੰ ਕੁਛ ਬੋਲ ਕੇ ਚਲਾ ਜਾਏ। ਗੁਰਬਾਣੀ ਤੇ ਸਾਨੂੰ ਵਾਰ ਵਾਰ ਇਸ ਗੱਲ ਦਾ ਹਵਾਲਾ ਦਿੰਦੀ ਆ ਵੀ ਜੇ ਸੱਚ ਦੀ ਗੱਲ ਹੈ ਫਿਰ ਉੱਥੇ ਭਾਵੇਂ ਸਿਰ ਚਲਾ ਜਾਏ, ਤੁਹਾਨੂੰ ਜਿਹੜਾ ਉੱਥੋਂ ਡੋਲਣ ਦੀ ਜਿਹੜੀ ਹੈ ਜਾਂਚ ਨਹੀਂ ਗੁਰਬਾਣੀ ਦੱਸਦੀ। ਇੱਥੇ ਉਦਾਹਰਨਾਂ ਦਿੱਤੀਆਂ ਨੇ ਜੋ ਲੋਕੀ ਸੋਚਦੇ ਨੇ ਵੀ ਜੇ ਕੋਈ ਬੰਦਾ ਇੱਦਾਂ ਦਾ ਬਣ ਜੇ ਵੀ ਸ਼ਾਇਦ ਇੱਦਾਂ ਰੱਬ ਮਿਲ ਜਾਓ, ਕਹਿੰਦੇ ਤੂੰ ਹੰਕਾਰ ਛੱਡ ਦੇ ਯਾਰ। ਹੁਣ ਇਹ ਕੋਈ ਜੇਬ 'ਚ ਪਾਈ ਹੋਈ ਗੱਲ ਹੈ ਵੀ ਕਿਸੇ ਨੇ ਕਿਹਾ ਵੀ ਮੇਰੇ ਜੇਬ 'ਚ ਰੱਖਿਆ ਹੋਇਆ ਸੀ, ਮੈਂ ਕੱਢ ਕੇ ਰੱਖ ਦਿੱਤਾ, ਲੈ ਯਾਰ ਛੱਡ ਦਿੱਤਾ, ਹੁਣ ਮਿਲ ਜੂਗਾ ਰੱਬ? ਇਹ ਗੱਲਾਂ ਸਾਡੇ ਸੁਭਾਅ ਦਾ ਹਿੱਸਾ ਨੇ ਤੇ ਇਹ ਸੁਭਾਅ ਜਿਹੜਾ ਤਬਦੀਲ ਕੀਤਿਆਂ ਹੀ ਤਬਦੀਲ ਹੋਣਾ। ਇੱਦਾਂ ਨਹੀਂ ਕਹਿਣ ਦੇ ਨਾਲ ਵੀ ਕਿਸੇ ਨੇ ਕਿਹਾ ਵੀ ਹੰਕਾਰ ਛੱਡ। ਉੱਥੇ ਕਬੀਰ ਸਾਹਿਬ ਕਹਿਣ ਲੱਗੇ ਵੀ ਜੇ ਤੂੰ ਰੋੜਾ ਵੀ ਬਣ ਗਿਆ, ਕਹਿੰਦੇ ਆਉਣ ਜਾਣ ਵਾਲੇ ਜਿਹੜੇ ਰਾਹੀ ਨੇ ਜਿਹੜੇ ਨੰਗੇ ਪੈਰੀ ਤੁਰਨਗੇ ਉਹਨਾਂ ਨੂੰ ਤੂੰ ਦੁੱਖ ਦੇਏਗਾ, ਵੀ ਉਹਨਾਂ ਦੇ ਜਿਹੜੇ ਤੂੰ ਦੁੱਖ ਦਾ ਕਾਰਨ ਬਣੇਗਾ, ਇਸ ਕਰਕੇ ਰੋੜਾ ਬਣ ਕੇ ਗੱਲ ਨਹੀਂ ਬਣਨੀ, ਕਹਿੰਦੇ ਮਿੱਟੀ ਬਣ ਗਿਆ। ਕਬੀਰ ਰੋੜਾ ਹੋਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਹਿਣ ਲੱਗੇ ਤੂੰ ਧਰਤੀ ਤੇ ਪਈ ਹੋਈ ਮਿੱਟੀ ਵਰਗਾ ਬਣ ਜਾ। ਹੁਣ ਮਿੱਟੀ ਦਾ ਸੁਭਾਅ ਕੀ ਹੈ? ਮਿੱਟੀ ਦਾ ਸੁਭਾਅ ਕੀ ਹੈ ਵੀ ਜਦੋਂ ਮਿੱਟੀ ਦੇ ਵਿੱਚ ਅਸੀਂ ਹੱਥ ਮਾਰਾਂਗੇ ਤੇ ਜਿੱਦਾਂ ਜਿੱਦਾਂ ਮਿੱਟੀ ਉੱਡਦੀ ਜਾਏਗੀ ਉਹ ਜਿੱਥੇ ਦੂਜਿਆਂ ਤੇ ਪਏਗੀ ਸਾਡੇ ਉੱਤੇ ਵੀ ਪਏਗੀ। ਇੱਥੇ ਪ੍ਰੋਫੈਸਰ ਸਾਹਿਬ ਨੇ ਇੱਕ ਗੱਲ ਲਿਖੀ, ਉਹ ਕਹਿਣ ਲੱਗੇ ਵੀ ਕਿਸੇ ਦੇ ਐਬਾਂ ਨੂੰ ਫਰੋਲਣਾ ਜਿਹੜਾ ਹੈ ਉਹ ਛੱਡ ਦੇ। ਜਦੋਂ ਆਪਾਂ ਗੁਰੂ ਨੂੰ ਪੁੱਛਦੇ ਹਾਂ ਤੇ ਗੁਰੂ ਤੇ ਪੂਰਾ ਆਪਰੇਸ਼ਨ ਕਰਕੇ ਦੱਸਦਾ ਵੀ ਕਿੱਥੇ ਕਿੱਥੇ ਤੇਰੀ ਜ਼ਿੰਦਗੀ ਚ ਪ੍ਰੋਬਲਮ ਹੈ, ਕਿੱਥੇ ਕਿੱਥੇ ਤੇਰੀ ਦਿੱਕਤ ਹੈ, ਉਸ ਔਗਣਾ ਨੂੰ ਦੂਰ ਕਰਨ ਦੀ ਗੱਲ ਕਰਦੇ ਨੇ, ਉਸ ਐਬਾਂ ਨੂੰ ਦੂਰ ਕਰਨ ਦੀ ਗੱਲ ਕਰਦੇ ਨੇ। ਪਰ ਜੇ ਅਸੀਂ ਇਸ ਗੱਲ ਨੂੰ ਮੰਨ ਕੇ ਚੱਲਾਂਗੇ ਵੀ ਕੀ ਇਹ ਗੁਰਮਤਿ ਦਾ ਸਿਧਾਂਤ ਹੈ ਵੀ ਕਿਸੇ ਦੀ ਜ਼ਿੰਦਗੀ ਚ ਕੋਈ ਕਮੀ ਹੈ, ਉਸ ਦਾ ਵਿਚਾਰ ਨਹੀਂ ਹੋਣਾ ਚਾਹੀਦਾ। ਗੁਰਬਾਣੀ ਨੇ ਜਿੱਥੇ ਪਹਿਲਾਂ ਸਾਨੂੰ ਸੰਬੋਧਨ ਕੀਤਾ ਵੀ ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ ਪਾਛਿਆ ਵਰ ਰਝਾਵਾ, ਕਹਿਣ ਲੱਗੇ ਜੇ ਤੂੰ ਆਪਣੇ ਆਪ ਨੂੰ ਵੀ, ਜਿੱਦਾਂ ਆਪਾਂ ਬਾਬਾ ਫਰੀਦ ਦਾ ਸਲੋਕ ਪੜ੍ਹਦੇ ਹਾਂ ਨਾ ਕਿ ਆਪ ਸਵਾਰ ਹੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋ। ਪਹਿਲਾਂ ਆਪੇ ਨੂੰ ਸਵਾਰਨ ਦੀ ਗੱਲ ਹੈ, ਪਰ ਜੇ ਮੰਨ ਲਓ ਕਿਸੇ ਬੰਦੇ ਨੇ ਆਪੇ ਨੂੰ ਸਵਾਰ ਲਿਆ, ਫਿਰ ਉਹ ਕਿਸੇ ਦੇ ਔਗਣਾਂ ਦੇ ਬਾਰੇ ਵਿਚਾਰ ਨਾ ਕਰੇ ਵੀ ਭਾਈ ਤੇਰੀ ਜ਼ਿੰਦਗੀ ਵਿੱਚ ਇਹ ਕਮੀ ਹੈ। ਅਸੀਂ ਆਮ ਸਧਾਰਨ ਗੱਲਬਾਤ ਦੇ ਵਿੱਚ ਕਹਿੰਦੇ ਹਾਂ ਵੀ ਤੁਹਾਡਾ ਦੋਸਤ ਉਹੀ ਹੈ ਜਿਹੜਾ ਤੁਹਾਡੇ ਔਗਣਾਂ ਨੂੰ ਵੀ ਤੁਹਾਡੇ ਨਾਲ ਸਾਂਝ ਪਾਏ ਵੀ ਤੇਰੀ ਜ਼ਿੰਦਗੀ 'ਚ ਭਾਈ ਇੱਥੇ ਮੈਨੂੰ ਕਮੀ ਲੱਗਦੀ ਹੈ, ਤੂੰ ਇਹਨੂੰ ਵੀ ਸੁਧਾਰ। ਤਾਂ ਹੀ ਅਸੀਂ ਗੁਰੂ ਨੂੰ ਆਪਣਾ ਦੋਸਤ ਮੰਨਦੇ ਹਾਂ ਨਾ ਵੀ ਇਹ ਮੇਰਾ ਮਿੱਤਰ ਹੈ, ਇਹ ਕੀ ਕਰਦਾ, ਇਹ ਮੈਨੂੰ ਦੱਸਦਾ ਵੀ ਜਦੋਂ ਤੂੰ ਕਿਸੇ ਵੀ ਗਲਤ ਕੰਮ ਵਾਲੇ ਪਾਸੇ ਤੁਰੇਗਾ ਇਹਨੇ ਦੱਸ ਦੇਣਾ ਕਿ ਭਾਈ ਰੇ ਮਨ ਡੀਗ ਨਾ ਡੋਲੀਐ ਸਿੱਧੇ ਮਾਰਗ ਧਾਓ, ਵੀ ਮਨ ਕਿਤੇ ਡੋਲ ਨਾ ਜਾਈ ਸੱਜੇ ਖੱਬੇ, ਉਹ ਸਿੱਧੇ ਰਸਤੇ ਤੇ ਤੁਰ ਜਿੱਥੇ ਤੇਰੇ ਜੀਵਨ ਦਾ ਜਿਹੜਾ ਹੈ ਸੰਚਾਰ ਗੁਰਬਾਣੀ ਦੇ ਅਧੀਨ ਹੋਏ। ਪਰ ਉੱਥੇ ਜਦੋਂ ਅਸੀਂ ਗੁਰਬਾਣੀ ਵਿੱਚ ਇਹ ਗੱਲ ਪੜ੍ਹ ਲਈ ਵੀ ਇਸ ਤਰੀਕੇ ਦੇ ਨਾਲ ਤੂੰ ਆਪਣਾ ਸੁਭਾਅ ਜਿਹੜਾ ਨਾ ਮਿੱਟੀ ਵਰਗਾ ਬਣਾ ਲੈ, ਕਿ ਇਹ ਗੱਲ ਠੀਕ ਹੈ ਵੀ ਅਸੀਂ ਕਿਸੇ ਦੇ ਔਗਣਾਂ ਦੇ ਬਾਰੇ ਵਿਚਾਰ ਨਹੀਂ ਕਰਨੀ, ਗੁਰੂ ਪਾਤਸ਼ਾਹ ਨੇ ਇਹ ਵਿਚਾਰਾਂ ਕੀਤੀਆਂ ਨੇ। ਜਦੋਂ ਆਪਾਂ ਪੜ੍ਹਦੇ ਹਾਂ ਨਾ ਗੁਰੂ ਮਹਾਰਾਜ ਕਹਿੰਦੇ ਨੇ ਵੀ ਬ੍ਰਾਹਮਣ ਤੇਰੇ 'ਚ ਕੀ ਪ੍ਰੋਬਲਮ ਹੈ, ਕਾਜੀ ਤੇਰੇ 'ਚ ਕੀ ਪ੍ਰੋਬਲਮ ਹੈ, ਉਹਨਾਂ ਦੇ ਔਗਣ ਸਾਡੇ ਨਾਲ ਸ਼ੇਅਰ ਕੀਤੇ ਵੀ ਕਾਜੀ ਕੂੜ ਬੋਲ ਮਲ ਖਾਏ, ਕਾਜੀ ਜਿਹੜਾ ਸੀ ਝੂਠ ਬੋਲਦਾ ਸੀ, ਬ੍ਰਾਹਮਣ ਨਹਾਵੇ ਜੀਆਂ ਘਾਏ, ਉਹਨਾਂ 'ਚ ਔਗਣ ਸੀ। ਗੁਰੂ ਪਾਤਸ਼ਾਹ ਨੇ ਸ਼ੇਅਰ ਕੀਤਾ ਵੀ ਏਦਾਂ ਦੀ ਪ੍ਰੋਬਲਮ, ਉਹ ਸ਼ੇਅਰ ਤਾਂ ਕੀਤੀ ਵੀ ਸਾਡੇ 'ਚ ਇਹ ਦਿੱਕਤਾਂ ਨਹੀਂ ਹੋਣੀ ਚਾਹੀਦੀਆਂ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ, ਇਹ ਔਗਣ ਸੀ ਜਿਹੜੇ ਸ਼ੇਅਰ ਕੀਤੇ ਪਾਤਸ਼ਾਹ ਨੇ ਵੀ ਇਹ ਦਿੱਕਤਾਂ ਨੇ ਉਹਨਾਂ ਦੇ ਜੀਵਨ ਦੇ ਵਿੱਚ। ਜੇ ਉਹ ਨਾ ਸ਼ੇਅਰ ਕਰਦੇ ਫਿਰ ਅੱਜ ਅਸੀਂ ਵੀ ਉਸੇ ਰਾਹ ਦੇ ਉੱਤੇ ਬਿਨਾਂ ਵਿਚਾਰੇ ਤੁਰੇ ਹੋਏ ਹਾਂ। ਅਸੀਂ ਵੀ ਜਿਹੜਾ ਸਾਨੂੰ ਗੁਰੂ ਦੀ ਗੱਲ ਸੁਣਾਉਂਦਾ, ਗੁਰੂ ਪਾਤਸ਼ਾਹ ਨੇ ਕਿਹਾ ਵੀ ਸੋ ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਮੇਰਾ ਭਰਾ ਹੋ ਸਕਦਾ, ਮੇਰਾ ਵੀਰ ਹੋ ਸਕਦਾ। ਪਰ ਜੇ ਅਸੀਂ ਉਹਨੂੰ ਪੂਜਣ ਲੱਗ ਜਾਈਏ ਤੇ ਮਹਾਰਾਜ ਕਹਿੰਦੇ ਪੂਜਾ ਤੇ ਇੱਕ ਅਕਾਲ ਪੁਰਖ ਦੀ ਉਹ ਹੈ, ਜਿਹੜਾ ਸ਼ਬਦ ਦਾ ਪ੍ਰਚਾਰ ਹੈ ਜਿਹਨੂੰ ਆਪਾਂ ਕਹਿੰਦੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਕਹਿੰਦੇ ਪੂਜਾ ਤੇ ਇੱਕ ਅਕਾਲ ਪੁਰਖ ਦੀ ਉਹ ਹੈ। ਉੱਥੇ ਜਿਹੜੀ ਮਿੱਟੀ ਦੇ ਸੁਭਾਅ ਦੀ ਗੱਲ ਕੀਤੀ ਇਹ ਦੁਨਿਆਵੀ ਪੱਧਰ ਤੇ ਹੈ, ਇਹਦੇ ਵਿੱਚ ਗੁਰਮਤ ਨਹੀਂ ਹੈ, ਧਿਆਨ ਚ ਰੱਖਿਓ। ਇਹ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਵੀ ਬੰਦਾ ਇੱਦਾਂ ਸੋਚਦਾ ਉਹ ਬਈ ਤੂੰ ਨਿਮਰਤਾ 'ਚ ਰਿਹਾ ਕਰ, ਜਦੋਂ ਆਪਾਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ ਨਾ ਉਹ ਯਾਰ ਤੂੰ ਬਹੁਤਾ ਉੱਡ ਕੇ ਚੱਲਦਾ, ਤੂੰ ਨਿਮਰਤਾ 'ਚ ਰਿਹਾ ਕਰ, ਹਲੀਮੀ 'ਚ ਰਿਹਾ ਕਰ। ਕੀ ਇੰਨੀ ਗੱਲ ਕਹਿਣ ਦੇ ਨਾਲ ਅਗਲਾ ਨਿਮਰਤਾ 'ਚ ਆ ਜਾਂਦਾ, ਉਹ ਹੰਕਾਰ ਛੱਡ ਕੇ ਨਿਮਰਤਾ ਦੇ ਵਿੱਚ ਆ ਕੇ ਕੰਮ ਕਰਨ ਲੱਗ ਪੈਂਦਾ? ਨਹੀਂ ਕਰਨ ਲੱਗ ਪੈਂਦਾ, ਕਿਉਂਕਿ ਇਹ ਗੱਲ ਕਹਿ ਕੇ ਛੱਡਣ ਵਾਲੀ ਨਹੀਂ ਵੀ ਤੂੰ ਨਿਮਰਤਾ 'ਚ ਆ ਜਾ ਹੰਕਾਰ ਛੱਡ ਦੇ। ਫਿਰ ਉਹ ਕਹਿੰਦੇ ਕਬੀਰ ਖੇ ਹੋਈ ਤਾਂ ਕਿਆ ਭਇਆ, ਕਹਿਣ ਲੱਗੇ ਕਬੀਰ ਖੇ ਹੋਈ ਤਾਂ ਕਿਆ ਭਇਆ, ਜੋ ਉੱਡ ਲੱਗੇ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਨੀ ਸਰਬੰਗ। ਹੁਣ ਇਹਨਾਂ ਉੱਪਰਲੇ ਤਿੰਨ ਸਲੋਕਾਂ ਦੇ ਵਿੱਚ ਗੁਰਮਤਿ ਦਾ ਪੱਖ ਨਹੀਂ, ਇਹ ਧਿਆਨ 'ਚ ਰੱਖਣਾ ਹੈ ਅਸੀਂ। ਵੀ ਅਸੀਂ ਸੋਚੀਏ ਵੀ ਪੱਥਰ ਦਾ ਤਿੰਨਾਂ ਨੂੰ ਅੱਗੇ ਜਾ ਕੇ ਰਿਜੈਕਟ ਕਰਦੇ ਨੇ, ਪਾਣੀ ਦੇ ਸੁਭਾਅ ਨੂੰ ਵੀ, ਪੱਥਰ ਦੇ ਸੁਭਾਅ ਨੂੰ ਵੀ, ਮਿੱਟੀ ਦੇ ਸੁਭਾਅ ਨੂੰ ਵੀ। ਉਹ ਕਹਿੰਦੇ ਇਹਨਾਂ ਤਿੰਨਾਂ 'ਚ ਸੰਪੂਰਨਤਾ ਨਹੀਂ, ਹਰੀ ਦੇ ਵਿੱਚ ਸੰਪੂਰਨਤਾ ਹੈ। ਜੇ ਤੂੰ ਉਹਦੇ ਵਰਗਾ ਹੋਏਗਾ ਫਿਰ ਗੱਲ ਬਣਨੀ ਹੈ। ਕਹਿੰਦੇ ਜੇ ਤੂੰ ਮੰਨ ਲਓ ਮਿੱਟੀ ਵੀ ਬਣ ਗਿਆ, ਮਿੱਟੀ ਤੋਂ ਬਾਅਦ ਕਹਿੰਦੇ ਗੱਲ ਨਹੀਂ ਬਣੀ, ਕੀ ਕਰਾਂ? ਕਹਿਣ ਲੱਗੇ ਪਾਣੀ ਵਰਗਾ ਸੁਭਾਅ ਬਣਾ ਲੈ, ਜਿਉਂ ਪਾਣੀ ਸਰਬੰਗ, ਜਿੱਦਾਂ ਦਾ ਰੰਗ ਪਾਣੀ ਦੇ ਵਿੱਚ ਪਾਓ ਉਦਾਂ ਦਾ ਹੀ ਰੰਗ ਲੈ ਲੈਂਦਾ, ਜਿੱਦਾਂ ਦੇ ਬਰਤਨ ਦੇ ਵਿੱਚ ਪਾਓ ਉਦਾਂ ਦਾ ਆਕਾਰ ਲੈ ਲੈਂਦਾ। ਤੇ ਜੇ ਇੱਦਾਂ ਦਾ ਸੁਭਾਅ ਸਾਡਾ ਹੋਏ, ਸਾਡਾ ਤੇ ਹੈ ਹੀ ਹੈ ਵੈਸੇ, ਅਸੀਂ ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ, ਜਿੱਥੇ ਦੇ ਗਏ ਉੱਥੇ ਦੇ ਹੋ ਗਏ, ਜਿਹਨੇ ਲਾਇਆ ਗੱਲੀ ਉਹਦੇ ਨਾਲ ਉੱਠ ਚੱਲੀ, ਸਾਡਾ ਸੁਭਾਅ ਹੀ ਪਾਣੀ ਵਰਗਾ, ਫਿਰ ਤੇ ਸਾਨੂੰ ਰੱਬ ਮਿਲਣਾ ਚਾਹੀਦਾ। ਜੇ ਇਸ ਪੰਕਤੀ ਨੂੰ ਆਪਾਂ ਆਪਣੇ ਜੀਵਨ 'ਚ ਲਾ ਕੇ ਦੇਖੋਗੇ ਫਿਰ ਤੇ ਰੱਬ ਮਿਲਿਆ ਹੀ ਮਿਲਿਆ, ਵੀ ਠੀਕ ਹੈ ਭਾਈ ਸੁਭਾਅ ਸਾਡਾ ਬੜਾ ਵਧੀਆ, ਜਿੱਥੇ ਜਾਈਦਾ ਉਹਨਾਂ ਦੇ ਹੋ ਜਾਈਦਾ, ਵੀ ਤੁਹਾਡੇ ਹੀ ਆ ਭਾਈ, ਅਸੀਂ ਤੁਹਾਡੇ ਤੋਂ ਬਿਨਾਂ ਹੋਰ ਨਹੀਂ ਕਿਸੇ ਦੇ। ਕਹਿੰਦੇ ਜਿਉਂ ਪਾਣੀ ਸਰਬੰਗ, ਕਹਿੰਦੇ ਵੀ ਉਹ ਸਾਰਿਆਂ ਨੂੰ ਆਪਣੇ ਵਿੱਚ ਸਮੋ ਲੈਂਦਾ, ਜਿੱਦਾਂ ਦਾ ਰੰਗ ਪਾਉਂਗੇ ਉੱਦਾਂ ਦਾ ਰੰਗ ਹੋ ਜਾਂਦਾ, ਇੱਦਾਂ ਹੀ ਸਾਡਾ ਰੰਗ ਹੈ, ਜਿੱਦਾਂ ਦਾ ਜਿੱਦਾਂ ਦੀ ਵਿਚਾਰ ਕਿਸੇ ਨੇ ਸਾਨੂੰ ਸੁਣਾਈ, ਅਸੀਂ ਕਦੇ ਵੀ ਘੋਖ ਨਹੀਂ ਕਰਨ ਦੀ ਕੋਸ਼ਿਸ਼ ਕਰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪ ਪੜ੍ਹ ਕੇ ਇਹਨਾਂ ਗੱਲਾਂ ਦਾ ਨਿਤਾਰਾ ਕਰ ਲਈਏ ਵੀ ਕੀ ਇਹ ਗੱਲ ਸਹੀ ਹੈ ਜਿਹੜੀ ਗੱਲ ਮੈਨੂੰ ਦੱਸੀ ਜਾ ਰਹੀ ਹੈ। ਕਹਿਣ ਲੱਗੇ ਵੀ ਇਹ ਜਿਹੜਾ ਔਗਣ ਹੈ ਪਾਣੀ ਦੇ ਵਿੱਚ ਕੀ ਹੈ? ਕਹਿਣ ਲੱਗੇ ਕਬੀਰ ਪਾਣੀ ਹੂਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਕਹਿੰਦੇ ਪਾਣੀ ਕਦੇ ਗਰਮ ਹੋ ਜਾਂਦਾ, ਕਦੇ ਠੰਡਾ ਹੋ ਜਾਂਦਾ। ਹੁਣ ਜਦੋਂ ਸਾਨੂੰ ਸਰਦੀਆਂ ਦੇ ਵਿੱਚ ਗਰਮ ਪਾਣੀ ਦੀ ਲੋੜ ਪੈਂਦੀ ਹੈ, ਕੀ ਉਹ ਪਾਣੀ ਦਾ ਔਗਣ ਹੈ? ਉਹ ਤੇ ਸਾਨੂੰ ਨਿੱਘ ਦੇ ਰਿਹਾ, ਸਾਨੂੰ ਠੰਡ ਤੋਂ ਬਚਾ ਰਿਹਾ। ਕੱਲੇ ਹੁਣ ਜੇ ਸਾਨੂੰ ਗਰਮੀਆਂ ਦੇ ਵਿੱਚ ਠੰਡੇ ਪਾਣੀ ਦੀ ਲੋੜ ਪੈਂਦੀ ਹੈ ਤੇ ਇਹ ਉਹਦਾ ਗੁਣ ਹੈ, ਔਗਣ ਤੇ ਹੈ ਹੀ ਨਹੀਂ। ਹੁਣ ਇੱਥੇ ਸੁਭਾਅ ਦੀ ਗੱਲ ਕੀਤੀ ਹੈ ਵੀ ਸਾਡਾ ਜਿਹੜਾ ਸੁਭਾਅ ਹੈ ਨਾ, ਇੱਕ ਮਿੰਟ ਦੇ ਵਿੱਚ ਠੰਡਾ, ਇੱਕ ਮਿੰਟ ਦੇ ਵਿੱਚ ਗਰਮ, ਬੈਲੈਂਸ ਹੈ ਹੀ ਨਹੀਂ। ਜੇ ਗੁੱਸੇ ਹੁੰਦੇ ਹਾਂ ਤੇ ਸਿਰੇ ਤੱਕ ਹੁੰਦੇ ਹਾਂ, ਤੇ ਜੇ ਠੰਡੇ ਉਹ ਕਹਿੰਦੇ ਵੀ ਕੋਈ ਨਹੀਂ, ਫਿਰ ਤੇ ਗਾਂਧੀ ਵਾਲਾ ਸੁਭਾਅ ਅਖਤਿਆਰ ਕਰ ਲੈਂਦੇ ਵੀ ਕੋਈ ਨਹੀਂ, ਜੇ ਕੋਈ ਚਪੇੜ ਮਾਰ ਗਿਆ ਤੇ ਦੂਜੇ ਪਾਸੇ ਵੀ ਮਾਰ ਦੇ, ਮੈਂ ਤੇ ਠੰਡਾ ਰਹਿਣਾ। ਗੁਰਮਤ ਦਾ ਇਹ ਪੱਖ ਨਹੀਂ, ਗੁਰਮਤ ਜਿਹੜੀ ਹੈ ਉਹ ਸਾਨੂੰ ਦੇਖੋ, ਜੇ ਮਨੁੱਖ ਦੇ ਅੰਦਰ ਕ੍ਰੋਧ ਨਾ ਹੋਏ ਤਾਂ ਵੀ ਮਨੁੱਖ ਦਾ ਜਿਹੜਾ ਜੀਵਨ ਅਧੂਰਾ ਹੈ, ਸੰਪੂਰਨ ਨਹੀਂ। ਇਹਨਾਂ ਵਿਕਾਰਾਂ ਦੀ ਜਦੋਂ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਨਾ, ਇਹਨਾਂ ਨੂੰ ਮਾਰਨ ਦੀ ਗੱਲ ਨਹੀਂ ਕੀਤੀ, ਇਹਨਾਂ ਨੂੰ ਕੰਟਰੋਲ ਕਰਨ ਦੀ ਗੱਲ ਕੀਤੀ ਵੀ ਜੇ ਕੰਟਰੋਲ ਦੇ ਵਿੱਚ, ਬੈਲੈਂਸ ਦੇ ਵਿੱਚ ਰਹੋਗੇ ਤੁਹਾਡਾ ਜੀਵਨ ਸੋਹਣਾ ਚੱਲੇਗਾ। ਅਸੀਂ ਅਨਕੰਟਰੋਲ ਹੋ ਜਾਂਦੇ ਹਾਂ, ਤਾਂ ਹੀ ਮਹਾਰਾਜ ਨੇ ਬਾਣੀ 'ਚ ਇਹ ਸੰਕੇਤ ਦਿੱਤਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲ। ਵੀ ਜਦੋਂ ਇਹਨਾਂ ਦੀ ਲਿਮਿਟ ਕ੍ਰੋਸ ਹੋ ਗਈ, ਅਨਲਿਮਿਟਡ ਹੋ ਗਏ, ਜ਼ਿੰਦਗੀ ਦੇ ਵਿੱਚ ਇੱਕ ਮਰਿਆਦਾ ਤੋਂ ਬਾਹਰ ਹੋ ਗਏ, ਇਹਨਾਂ ਹੀ ਔਗਣਾਂ ਨੇ ਜ਼ਿੰਦਗੀ ਨੂੰ ਗਾਲਣਾ ਸ਼ੁਰੂ ਕਰ ਦੇਣਾ ਤੇ ਸਾਡਾ ਕ੍ਰੋਧ ਜਿਹੜਾ ਹੈ ਇਸ ਤਰੀਕੇ ਦੇ ਨਾਲ ਵੀ ਜਦੋਂ ਕਿਸੇ ਨਾਲ ਅਸੀਂ ਗੁੱਸੇ ਹੁੰਦੇ ਹਾਂ ਫਿਰ ਬਸ ਇਸ ਲੈਵਲ ਤੇ ਹੁੰਦੇ ਹਾਂ ਵੀ ਹੁਣ ਤੋਂ ਗਾਂਹ ਨੂੰ ਇਸ ਬੰਦੇ ਨਾਲ ਗੱਲ ਹੀ ਨਹੀਂ ਕਰਨੀ। ਫਿਰ ਇੱਕ ਹੋਰ ਧਿਆਨ ਵਿੱਚ ਅਸੀਂ ਰੱਖੀਏ, ਸਾਡਾ ਸੁਭਾਅ ਦੇ ਵਿੱਚ ਹੈ, ਇੱਕ ਹੁੰਦਾ ਜਿਹੜਾ ਕਿਸੇ ਨੂੰ ਦਵੈਸ਼, ਇੱਕ ਹੁੰਦੀ ਹੈ ਦਵੈਸ਼ ਰੱਖਣੀ ਕਿਸੇ ਦੇ ਨਾਲ ਤੇ ਇੱਕ ਹੁੰਦੀ ਹੈ ਈਰਖਾ। ਦਵੈਸ਼ ਤੇ ਈਰਖਾ ਦੇ ਵਿੱਚ ਦਵੈ ਦੋ ਡਵੈਲਟੀ ਵਾਲਾ ਜਿਹੜਾ ਸਾਡਾ ਰੂਪ ਹੈ, ਅਸੀਂ ਉਸ ਬੰਦੇ ਨਾਲ ਗੱਲ ਵੀ ਕਰਾਂਗੇ ਫਿਰ, ਜਾਂ ਜਦੋਂ ਉਹਦੇ ਨਾਲ ਗੱਲ ਹੋ ਗਈ ਫਿਰ ਉਹਦੇ ਪਿੱਛੇ ਜਾ ਕੇ ਫਿਰ ਉਹਦੀ ਬਦਖੋਈ ਵੀ ਕਰੂੰਗੇ ਵੀ ਲੈ ਪਤਾ ਹੈ ਮੈਨੂੰ ਕਿੰਨੇ ਕੁ ਪਾਣੀ 'ਚ ਫਲਾਣਾ ਇਉਂ ਕਹਿੰਦਾ ਸੀ, ਨਾਲੇ ਤੁਹਾਡੇ ਨਾਲ ਗੱਲ ਵੀ ਹੋ ਰਹੀ ਹੈ ਤੇ ਨਾਲ ਤੁਹਾਡੇ ਜੇ ਬਾਰੇ ਕਿਸੇ ਹੋਰ ਦੇ ਕੋਲ ਗੱਲ ਵੀ ਚੱਲ ਰਹੀ ਹੈ ਤੁਹਾਡੇ ਨਾਲ ਗੱਲ ਹੋ ਕੇ, ਦਵੈ ਡਵੈਲਟੀ ਵਾਲਾ ਰੂਪ ਰੱਖਿਆ ਹੋਇਆ, ਉਹਦੇ ਵਾਸਤੇ ਕੋਈ ਹੋਰ ਹੈ, ਤੁਹਾਡੇ ਵਾਸਤੇ ਕੋਈ ਹੋਰ ਹੈ। ਤੇ ਜਦੋਂ ਬੰਦਾ ਕਿਸੇ ਤੋਂ ਈਰਖਾ ਕਰਦਾ ਨਾ, ਬਿਲਕੁਲ ਭਰਿਆ ਹੁੰਦਾ, ਬਸ ਉਹਦੇ ਫਿਰ ਦਰਸ਼ਨ ਨਹੀਂ ਕਰਨਾ, ਉਹ ਕਹਿੰਦਾ ਵੀ ਮੈਂ ਤੇ ਦਰਸ਼ਨ ਹੀ ਨਹੀਂ ਕਰਨੇ ਇਸ ਬੰਦੇ ਦੇ, ਉਸ ਦਵੈਸ਼ ਵਾਲੇ ਬੰਦੇ ਨਾਲੋਂ ਉਹ ਈਰਖਾ ਕਰਨ ਵਾਲਾ ਬੰਦਾ ਜ਼ਿਆਦਾ ਵਧੀਆ, ਘੱਟੋ ਘੱਟ ਉਹਨੇ ਤੁਹਾਡੇ ਨਾਲੋਂ ਬਿਲਕੁਲ ਨਾਤਾ ਤੇ ਤੋੜ ਲਿਆ। ਪਰ ਉੱਥੇ ਜਦੋਂ ਪਾਣੀ ਦੇ ਸੁਭਾਅ ਦੀ ਗੱਲ ਕੀਤੀ, ਕਹਿਣ ਲੱਗੇ ਕਬੀਰ ਪਾਣੀ ਹੂਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਇਹਦੇ ਬਾਰੇ ਜਿਹੜੀ ਜਦੋਂ ਵਿਆਖਿਆ ਕੀਤੀ ਗਈ, ਇਹਨਾਂ ਤਿੰਨ ਸਲੋਕਾਂ ਨੂੰ ਵਾਰੀ ਵਾਰੀ ਜਦੋਂ ਲਿਆ ਗਿਆ ਤੇ ਫਿਰ ਇਹਨੂੰ ਇਸ ਤਰੀਕੇ ਨਾਲ ਦੱਸਿਆ ਗਿਆ ਵੀ ਇਹ ਸ਼ਾਇਦ ਗੁਰਮਤ ਦਾ ਸਿਧਾਂਤ ਹੈ, ਇਹ ਸੁਭਾਅ ਦੱਸੇ ਗਏ ਨੇ ਮਨੁੱਖ ਦੇ ਵੀ ਇਸ ਤਰੀਕੇ ਦੇ ਨਾਲ, ਕਦੇ ਮਨੁੱਖ ਬਿਲਕੁਲ ਸਖਤ ਹੋ ਜਾਂਦਾ। ਪਰ ਜਦੋਂ ਗੁਰਬਾਣੀ ਨੇ ਸਾਨੂੰ ਸਖਤ ਹੋਣ ਦੀ ਗੱਲ ਕੀਤੀ, ਉਹਨੇ ਕਿਹਾ ਵੀ ਸੱਚ ਤੇ ਜਦੋਂ ਤੂੰ ਪਹਿਰਾ ਦੇਣ ਲੱਗੇ ਫਿਰ ਇੰਨਾ ਕੁ ਅਡੋਲ ਹੋ ਜਾ, ਜਿੰਨਾ ਮਰਜ਼ੀ ਝੱਖੜ ਝੁੱਲੇ, ਜਿੰਨਾ ਮਰਜ਼ੀ ਕੋਈ ਹਨੇਰੀ ਵੱਗੇ, ਪਰ ਤੇਰਾ ਅੰਦਰ ਅਡੋਲ ਰਹੇ, ਤੂੰ ਸਮੇਂ ਦੀ ਹਵਾ ਦੇ ਵਿੱਚ ਵਹਿ ਨਾ ਜਾਵੇਂ, ਤੂੰ ਸਮੇਂ ਦੀ ਵੇਗ ਦੇ ਵਿੱਚ ਵਹਿ ਕੇ ਆਪਣੇ ਆਪ ਦੇ ਕਿਰਦਾਰ ਨੂੰ ਥੱਲੇ ਨਾ ਡੇਗ ਲਵੇਂ। ਤੇ ਉੱਥੇ ਕਹਿਣ ਲੱਗੇ ਵੀ ਹਰੀ ਦਾ ਜਨ ਹਰੀ ਵਰਗਾ ਚਾਹੀਦਾ। ਫਿਰ ਹਰੀ ਕਿੱਦਾਂ ਦਾ? ਆਪਾਂ ਰੋਜ਼ ਪੜ੍ਹਦੇ ਹਾਂ ਉਹ ਕੀ ਹੈ? ਇੱਕ ਓਅੰਕਾਰ ਹੈ। ਜਿੱਦਾਂ ਅਸੀਂ ਪਹਿਲਾਂ ਵੀ ਵਿਚਾਰ ਕੀਤੀ ਸੀ ਵੀ ਹਰੀ ਦਾ ਜਨ ਜਿਹੜਾ ਜਦੋਂ ਹਰੀ ਵਰਗਾ ਹੋਏਗਾ, ਜਦੋਂ ਆਪਾਂ ਕਹਿੰਦੇ ਨਾ ਵੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਉਹ ਪਾਣੀ ਦੀ ਬੂੰਦ ਪਾਣੀ 'ਚ ਤਾਂ ਮਿਕਸਅਪ ਹੋ ਗਈ ਕਿਉਂਕਿ ਉਹਦੀ ਅੰਸ਼ ਸੀ ਤੇ ਉਹਦੇ ਵਿੱਚ ਉਹ ਤੱਤ ਸੀ ਉਹਦੇ ਵਿੱਚ ਮਿਕਸ ਹੋਣ ਵਾਲੇ। ਤੇ ਜਦੋਂ ਸਾਡੀ ਜ਼ਿੰਦਗੀ ਦੇ ਤੱਤ ਅਸੀਂ ਗੁਰਬਾਣੀ ਦੇ ਤੱਤ ਤੇ ਲਿਆ ਕੇ ਕੰਪੈਰੀਜ਼ਨ ਕਰਦੇ ਹਾਂ, ਸਾਡੀ ਜ਼ਿੰਦਗੀ ਤੇ ਸਾਡਾ ਸੁਭਾਅ ਤੇ ਸਾਡੇ ਵਿਚਾਰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਨੇੜੇ ਤੇੜੇ ਵੀ ਨਹੀਂ ਢੁੱਕਦੇ, ਫਿਰ ਸਾਡਾ ਸੁਭਾਅ ਜਦੋਂ ਗੁਰੂ ਵਾਲਾ ਨਹੀਂ ਫਿਰ ਅਸੀਂ ਹਰੀ ਦੇ ਜਨ ਕਿੱਦਾਂ ਹੋ ਗਏ? ਹਰੀ ਦਾ ਜਨ ਤੇ ਐਸਾ ਹੈ ਵੀ ਉਹ ਇੱਕ ਓਅੰਕਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਰੱਖਦਾ ਵੀ ਜਿੱਦਾਂ ਮੇਰਾ ਮਾਲਕ ਇੱਕ ਹੈ, ਮੈਂ ਵੀ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਹੀਂ ਹੋਣਾ, ਮੈਂ ਜਿੱਦਾਂ ਦਾ ਅੰਦਰੋਂ ਆ ਮੈਂ ਉਦਾਂ ਦਾ ਹੀ ਬਾਹਰ ਹੋ ਕੇ ਵਿਚਰਨਾ, ਜਿੱਦਾਂ ਦਾ ਮੈਂ ਅੰਤਰਮੁਖੀ ਹਾਂ ਕਿਉਂਕਿ ਮੇਰਾ ਅਕਾਲ ਪੁਰਖ ਇੱਕ ਹੈ, ਉਹਨੇ ਮੈਨੂੰ ਇੱਕ ਹੋਣ ਦੀ ਜਾਂਚ ਦੱਸੀ ਵੀ ਜੇ ਇੱਕ ਹੋਏ ਤਾਂ ਉਗਵੈ, ਜੇ ਅੰਦਰੋਂ ਇੱਕ ਹੋਏਗਾ फिर जाके वह गुणा का धारनी हो सकता है। जे एक ना होया फिर तू सतनाम भी कदे नहीं हो सकता, वह सदीवी होंद वाले जेडे गुण ने वह तेरी जिंदगी च कदे भी नहीं आ सकते। वह इदां दा हरी है जिदे बारे एकमिक होण दी गल चल रही है भी उहदे नाल एकमिक हो, हर जन ऐसा चाहिए जैसा हर ही होए। कहण लगे जदों सतनाम होएगा सदीवी होंद वाला जिहड़ा उहदी नाम ना वडियाई कदे खत्म नहीं होण वाली, कहण लगे फिर तैनूं यह गल समझ पै जाएगी भी जे वह करता पुरख है अपनी कार दे विच इक रस व्यापक है उहने सारा कुछ बनाया है, फिर तू भी उस गुण नूं धारण करके कुछ ना कुछ नवा करन दी कुछ ना कुछ क्रिएटिव काम करन दी जिहड़ी जात सिख लेंगा तैनू अपने आप उहदे वर्गे होण दी जात आंदी चली जाएगी स्टैप बाय स्टैप एक तो बाद एक। हुण जे एक ही ना होए फिर सदीवी होंद वाली जिहड़ी वडियाई नामना है यह कदे भी साडी जिंदगी च नहीं आ सकती। अज जदों असीं अपने शहीदां नूं अपने गुरु पातशाह नूं याद करते हैं उहदे पिछे कारण यही सी भी उह इक दे नाल जुड़े रहे ते इक दे जाच उहनां ने दसी ते इक दी विचार जदों उहनां ने दित्ती ते उस इक दी विचार ने ही मनुख दे जीवन नूं जदों गुरु दे कोलों इह जाच लई कि बाणी गावो भाई उह सफल सदा सुखदाई भी जदों तुसीं इस बाणी नूं गाओगे गाउण तों बाद भी जदों असीं इस जिंदगी दे विच उहनूं जीवांगे उस विचार नूं फिर साडे वास्ते सदा ही सुखदाई बन जाएगी यह सानू दुख नहीं देगी। तो धन गुरु सच्चे पातशाह ने उन्हें बैलेंस कर देना है समझा देना भी दुख भी जिंदगी का हिस्सा ने ते सुख भी जिंदगी का हिस्सा ने। कह लगे भी जो वह करता पुरख का गुण जिंदगी च आया फिर वह अपने आप निर्भव भी होएगा क्योंकि उन्होंने डर नहीं होएगा। यह नहीं भी वह जने खड़े ना पंगे लेंदे फिरेगा, जे उन्हों कोई दबाण का उन्हों धक्के तो कुछ मनाण का हिया करेगा वह कहेगा नहीं भाई ये गल सच ते खरी नहीं उतरदी, मैं तेरे डर नूं तेरे प्रभाव नूं कदे भी कबूल नहीं करांगा। ते अंदर फिर निरवैर अपने आप ये गुण जिहड़े ने जदों निरभउ दी पौड़ी चढ़े निरवैर होए ते फिर अकाल मूर्त फिर समय दे प्रभाव दे विच नहीं आवांगे असीं। जिहड़ा समय दा प्रभाव है ना जिदा उहदी हस्ती समय दे प्रभाव तों मुक्त है, जदों असीं समय दे प्रभाव दी गल करदे हां जिदा दे बंदियां च असीं जांदे हां जिथे जाने उदा का प्रभाव कबूल के असं उन्हों की बोली बोलन लग पै जाने, बस इन्ना क फर्क है भी जो गुण एक तो शुरू होए फिर वह तेनों अकाल मूर्त तक लैके जाएंगे फिर अजूनी करके तेनों बार बार सुभाव सुधार जोड़ा है ना तब्दील करने की लड़ नहीं पैनी भी अज होर सुभाव बन गया कल होर बन गया। कह लगे वह सुभाव जोड़ा है ना सच वाला वो गुणा वाला फिर कंटिन्यू रहेगा जो अजूनी हो गया क्योंकि वह सह भंग के रूप के होकर विचरेगा उन्होंने सैल्फ कॉन्फिडेंस होएगा भी मैं किसी के उत्ते डिपेंडेंट नहीं, मैनू जो गुरु ने विचार दिती है मैनू उहदे ते पूरा भरोसा है दृढ़ इरादा है हुण मैनू किसी दे वल देखण दी जरूरत नहीं भी कोई आएगा तो मैनू दसेगा फिर वह अपने आप ही गुरप्रसाद हुंदा चला जाएगा। गुरप्रसाद उहदा गुण है वह दाता दई जा रहे हैं कंटिन्यू, असीं सिर्फ इहनू इदां पढ़दे हां भी गुरु दे राही मिलेगा पर उह ते गुरप्रसाद साडे जन्म तों पहलां ही गुरप्रसाद है साड़ी होंद तो पहला ही गुरप्रसाद है। तो जे असी यह गुण धारण करांगे फिर वह जिहड़ा सलोक साडे ते लागू होएगा हर जन ऐसा चाहिए जैसा हर ही होए भी हरी दा जन हरी वर्गा तां बन जांदा है जदों इको अंकार तो लैके गुरप्रसाद तक दे गुणा नूं वह ग्रहण करदा है। ग्रहण इदां नहीं होने भी किसी ने कहा हुण गल होई जां मैं ग्रहण कर ले गल होई तुसीं कर ले, उहदे वास्ते कंटिन्यू मेहनत है। वह मेहनत किदा होएगी जिदा जिदा आप गुरबाणी पढ़ांगे विचारांगे हौली हौली विचार के इनू अपने सुभा से ला के देखांगे जिहड़ी कसवटी है ना जो आप कबीर साहब का सलोक पढ़ लैंदे आ भी कबीर कसौटी राम की, राम की कसौटी ते परखना पएगा भी की है इस कसौटी ते खरा उतरदा है सुभा, जिहड़ी विचार मेरी बनी है मेरी सुरत का हिस्सा बनी है मेरे सुभा दे विच आई है ते ओ सुभा मेरा कर्मा दे विच तब्दील होएगा की ए सच दी कसवटी दे उत्ते खरा उतरदा है, एक कसवटी ला के सानू देखना पएगा। कबीर कसौटी राम की झूठा टिके ना कोए, राम कसौटी सो सहै जो मर जीवा हो। अपने आप नू मारना पएगा भाव जेडे अपने आप दे अंदर दे ख्याल सी मन दे मगर तोरन वाले उन्हां नू त्याग के गुरु दे वाले पासे तुरांगे फिर यह गल साडे ते लागू होएगी भी हर जन ऐसा चाहिए जैसा हर ही होए। हरी दा जन हरी वर्गा ही हुंदा है, हरी तो अलग नहीं हुंदा क्योंकि उहदा सुभा गुरु वाला बन गया। ते गुरु दे अंदर ना किसे दा डर है ना किसे दा भय है। सतगुरु पातशाह कहिंदे ने सतगुर अंदरों निर्वैर है, उहते अंदरों निर्वैर है, किसे नाल वैर रखण वाला नहीं। क्यों? क्योंकि उन्हें जो सच की कसवटी दिती है जदों उहदे ते कोई खरा उतरेगा फिर वह वैरी किदां रह जाएगा, उहते मित्र बन गया ना। जदों सच की कसवटी ते खरा उतर गया फिर वह मित्र बन गया। वह मित्र तां बनिया क्योंकि उहदी गल मन के उहनूं उहने जिउणा शुरू कर दिता। फिर गुरु पातशाह कहिंदे वी जदों इदां दी जिहड़े जीवन की शैली बन गई फिर यह तुक तेरे ते लागू हो जाएगी, ये बचन तेरे ते लागू हो जाएगा भी जिन हर जपया से हर होए। जपण तो भाव उहदी गल नूं बुझ के जदों जिंदगी दे विच लागू कर लिया, जिन हर जपया से हर होए, हर मिलिया केल केलाली जियो, कहिंदे ओह उहदे वर्गे हो गए क्योंकि उहदे गुणा नूं उहने धारण कर लिया। इस तरीके नाल इह जिहड़े चार श्लोक कबीर साहब दे असीं सांझे करन दा जतन कीता है, ध्यान च रखना पहले तीन श्लोकां दे विच गुरमत नहीं गल समझाई है। जो असीं एक दूजे नाल विचार करदे हां बंदा कहिंदा तूं इह छड्ड दे यार उह छड्ड दे, उह कहिंदा वी इहनां गल्लां इक इक छड्डण नाल नहीं फर्क पैणा, वी तूं कहे इक छड्डती इक रख ली, इक छड्डती इक रख दी, उह कहिंदे तैनूं सारे गुण अकाल पुरख वाले लैने पैणे ने तां तूं उहदे वर्गा बन सकदा है, होर कोई तरीका नहीं। इसे तरीके नाल जदों आपां श्लोकां दी व्याख्या करदे ना, एक श्लोक साडे विच आम करके प्रचारिया जांदा है वी जदों किसे नूं अमृत वेले उठण दी गल कीती जांदी है ना, ते पहलां वी एक दिन अमृत वेले दे दीवान च सांझा होया सी, किसे नूं जदों अमृत वेले उठण दी तागीद कीती जांदी है ना फिर असीं उहनूं उदाहरण दिंदे आ वी फरीदा पिछल रात ना जागे होए, जीवंदड़ो मोए होए, जे जै तैं रब विसारिया तां रब ना विसरे होए। कहिंदे जे तूं अमृत वेले नहीं उठिया ना ते तूं मर गया, तूं जिउंदिआं दे विच नहीं। ਤੇ ਕਹਿਣ ਲੱਗੇ ਵੀ ਇਹ ਨਾ ਸੋਚੀ ਵੀ ਤੂੰ ਰੱਬ ਨੂੰ ਭੁਲਾ ਦਿੱਤਾ, ਕਹਿੰਦੇ ਤੂੰ ਭੁਲਾ ਦਿੱਤਾ ਪਰ ਤੈਨੂੰ ਉਹਨੇ ਨਹੀਂ ਭੁਲਾਇਆ। ਜਦੋਂ ਇਹਦੇ ਅਸੀਂ ਅਗਲੇ ਚਾਰ ਸਲੋਕ ਪੜਾਂਗੇ ਨਾ, ਗੁਰੂ ਸਾਹਿਬ ਨੇ ਕਿਹਾ ਵੀ ਇਕੱਲਾ ਉੱਠਣਾ ਕਾਫੀ ਨਹੀਂ, ਵੀ ਜੇ ਤੂੰ ਉੱਠ ਕੇ ਬਹਿ ਗਿਆ, ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਜਦੋਂ ਉਹ ਉੱਠ ਕੇ ਗੱਲ ਪੜ੍ਹੀ ਹੈ ਨਾ ਗੁਰਬਾਣੀ ਦੀ, ਤੇਰਾ ਸੁਭਾਅ ਵੀ ਤਬਦੀਲ ਹੋਣਾ ਚਾਹੀਦਾ। ਅਗਲੇ ਸਲੋਕਾਂ 'ਚ ਵਿਆਖਿਆ ਕਰਕੇ ਸਮਝਾਇਆ, ਜੇ ਇੱਕ ਤੇ ਰੁਕ ਜੂੰਗੇ ਫਿਰ ਅਗਲਾ ਉਸ ਟਾਈਮ ਵਾਲੇ ਨੂੰ ਹੀ ਕੋਸੀ ਜਾਏਗਾ ਵੀ ਇਹ ਉੱਠਦਾ ਨਹੀਂ, ਇਹ ਉੱਠਦਾ ਨਹੀਂ, ਸਵੇਰੇ ਉੱਠਣਾ ਚਾਹੀਦਾ ਇਹਨੂੰ। ਉਹ ਕਹਿੰਦੇ ਜੇ ਤੂੰ ਉੱਠਿਆ ਉਹ ਮਾਲਕ ਦਾ ਰੰਗ ਦੇਖ, ਉਹਦਾ ਸੁਭਾਅ ਦੇਖ, ਫਰੀਦਾ ਕੰਤ ਰੰਗਾਵਲਾ, ਵੱਡਾ ਵੇ ਮੋਹਤਾਜ, ਅੱਲਾ ਸੇਤੀ ਰਤਿਆ ਇਹ ਸਜਾਵਾਂ ਸਾਜ। ਕਹਿੰਦੇ ਤੂੰ ਉੱਠਿਆ ਨਾ ਭਾਵ ਤੈਨੂੰ ਸੋਝੀ ਆ ਗਈ, ਉਹ ਬੇਮੋਹਤਾਜੀ ਵਾਲਾ ਗੁਣ ਤੇਰੀ ਜ਼ਿੰਦਗੀ 'ਚ ਵੀ ਆ ਜੇ। ਜਿੱਦਾਂ ਉਹ ਬੇਮੋਹਤਾਜ ਹੈ ਨਾ ਉਹਨੂੰ ਕਿਸੇ ਦੀ ਮੋਹਤਾਜੀ ਨਹੀਂ, ਇਹ ਗੁਣ ਗ੍ਰਹਿਣ ਕਰਨਾ। ਜੇ ਤੂੰ ਉੱਠ ਗਿਆ, ਜੇ ਤੈਨੂੰ ਸੋਝੀ ਆ ਗਈ, ਜੇ ਇਹ ਗੁਣ ਗ੍ਰਹਿਣ ਨਹੀਂ ਕੀਤਾ ਫਿਰ ਤੇਰੀ ਗਿਣਤੀ ਵੀ ਉਸੇ ਲਾਈਨ 'ਚ ਹੋਏਗੀ ਜਿਹਦੇ 'ਚ ਤੂੰ ਬਾਕੀਆਂ ਦੀ ਕਰਦਾ। ਇੱਦਾਂ ਕਰਕੇ ਅੱਗੇ ਜਾ ਕੇ ਤਿੰਨ ਚਾਰ ਸਲੋਕਾਂ ਦੇ ਵਿੱਚ ਉਹਨਾਂ ਨੇ ਵਿਆਖਿਆ ਕੀਤੀ। ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਕਹਿੰਦੇ ਦੁਨੀਆਂ ਦੇ ਲੋਕ ਵਾਜੇ ਬਣੇ ਪਏ ਨੇ, ਮਾਇਆ ਦੇ ਵਜਾਏ ਹੋਏ ਵੱਜਦੇ ਨੇ, ਪਰ ਕਹਿੰਦੇ ਜਿਹਨੇ ਇਹ ਦਾਤ ਪ੍ਰਾਪਤ ਕਰ ਲਈ ਨਾ ਵੀ ਇੱਕ ਨਾਲ ਜੁੜਨਾ, ਕਹਿੰਦੇ ਉਹ ਮਾਇਆ ਦਾ ਹੋਇਆ ਵਾਜਾ ਨਹੀਂ ਵਜਾਉਂਦਾ, ਉਹ ਤੇ ਫਿਰ ਮਾਲਕ ਦੇ ਤੋਰ ਤੁਰਦਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਉਹਦੀ ਫਿਰ ਜ਼ਿੰਦਗੀ ਦੀ ਇਹ ਤੋਰ ਇਸ ਤਰੀਕੇ ਦੀ ਹੋ ਜਾਂਦੀ ਹੈ। ਇਸ ਤਰੀਕੇ ਨਾਲ ਜਦੋਂ ਅਸੀਂ ਸਟੈਪ ਬਾਏ ਸਟੈਪ ਵਿਆਖਿਆ ਕਰੂੰਗੇ ਉਹਨਾਂ ਸਲੋਕਾਂ ਨੂੰ ਸਾਰਿਆਂ ਨੂੰ ਲੈ ਕੇ, ਫਿਰ ਉਹ ਸਿਧਾਂਤ ਕਲੀਅਰ ਹੁੰਦਾ। ਇੱਕ ਅੱਧੇ ਸਲੋਕ ਨਾਲ ਕਲੀਅਰ ਨਹੀਂ ਹੁੰਦਾ, ਉੱਥੇ ਦੁਵਿਧਾ ਖੜੀ ਹੋ ਜਾਂਦੀ ਵੀ ਇਹ ਸਿਧਾਂਤ ਹੈ ਜਾਂ ਨਹੀਂ ਹੈ। ਇਸ ਕਰਕੇ ਉਹ ਹਰੀ ਦਾ ਜਨ ਬਣਨ ਵਾਸਤੇ ਸਾਨੂੰ ਉਹਦੇ ਗੁਣਾਂ ਨੂੰ ਧਾਰਨ ਕਰਨਾ ਪਏਗਾ, ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਦੇ, ਤੇ ਫਿਰ ਜਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਇਹ ਸਾਡੇ ਸੁਭਾਅ ਦਾ ਹਿੱਸਾ ਬਣੇ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿ ਦਿਓ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ।